इत्यदते ब्रूणन केवा ओंकार गुरु अंगद एवा सतनाम गुरु अमृत यारे करता राम दास गुरबारे पुरुख श्री अर्जुन सुखदानी निरपा हर गोविंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सहपुर दशमेश सहाय गुर प्रसाद ग्रंथ गुर ज्ञाना वाहि गुरु बंदन भगवान तुमरी महिमा अप्रिय पारा जो कल न किन्हो पारा देव देव राजन के राजा दीन दयाल गरीब अनुवाद कहां बुद्ध प्रभु तुच्छ हमारी वरण सकै महिमा जो तिहारी हम न सेवत कर सेवत तुम्हारी आप ले हो तुम कथा सुधारी सो कहो टल गुरु सेवी है अनिस सहज सुभाय दर्शन परसे गुरु के जन्म मरण दुख जाय दर्शन परसे गुरु के जन्म मरण दुख जाय।
सतनाम श्री वाहिगुरु साहिब जी बिलावल महला पहला मन मंदर तन वेस कलंदर घट ही तीर्थ नावा एक शब्द मेरा प्राण वस है बौड़ जन्म नाया वा मन बिदया दयाल सेती मेरी माई कौन जाने पीर पराई हम नाही चिंत पराई रहा अगम अगोचर अलख अपारा चिंता करो हमारी जाल काल महियाल परपुर लीना काट काट जोत तुम्हारी सिख मत सब बुद्ध तुम्हारी मंदर छावा तेरे तुझ बिन आवर ना जाना मेरे साहेबा गुण गावा नित तेरे जी जंत सब शरण तुम्हारी सर्व चिंत पासे जो तुद भावै सोई चंगा एक नानक की अरदासे बिलावल महला पहला मन मंदर तन वेस कलंदर घट ही तीर्थ नावा
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा साध संग जीओ आप सर्वत संगता ने सतगुरु जी की पावन हजूरी विच बैठ करके सतगुरु जी के पावन दरबार श्री गुरुद्वारा साहब सतगुरु का पावन इतिहास सिंह साहब बाबा हरदीप सिंह जी ज्ञानी साहब और कोलों सरवण किया है। धन गुरु अर्जुन साहब महाराज जिन्हां ने भाणा मनण वाले सिख उन्हां दी शोभा नूं प्रगट करन वास्ते गुरमुख नामे सिख दी शंका नूं मेटण दे लई जो बाणी विच शब्द कहे सन कि भाणे जेवड़ होर दात नाहीं भाणा किसे बनाई दा गुरमुख तेरा भाणा भाव है कि गुरमुख भाणे विच रहिंदे है भावे चंगा भावे मंदा जैसी नदर तुम्हारी ये उस भाणा मनण दी साखी आप जी ने अमोल कृष्णा तो सरवण कीती है। सो आओ जो बाकी दा समा इस प्रकार दी तरतीब बनी हुई है सतगुरु जी दी अमृतमयी बाणी दी लड़ीवार कथा दे विचों 795 अंग ते बिलावल राग दा दूसरा शब्द शुरू हो रहा है। आओ सतगुरु बख्शिश करन धन गुरु नानक साहब महाराज जिस गुरु नानक दा ये अमृत वचन है गुर रसना अमृत बोलती गुरु दी रसना ते अमृत है गुरु दे हिरदे विच अमृत है गुरु दे नेत्रा विच अमृत है सतगुरु आप अमृत स्वरूप हैं। सतगुरु दी रसना तो जो बोलिया गया गुर रसना अमृत बोल दी हर नाम सुहावी ਕਿਉਂਕਿ ਗੁਰੂ ਦੀ ਰਸਨਾ ਤੋਂ ਜੋ ਬਾਣੀ ਆਈ ਹੈ ਇਸ ਨੂੰ ਅੰਮ੍ਰਿਤ ਬਾਣੀ ਕਿਹਾ ਜਾਂਦਾ ਹੈ। ਅੰਮ੍ਰਿਤ ਬਾਣ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਮੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਆਤਮਾ ਦੇ ਬੋਧ ਵਾਸਤੇ, ਇਹ ਤਰਤੀਬ ਬਣਾਈ ਹੈ ਗੁਰੂ ਨਾਨਕ ਦੇ ਘਰ ਵਿਚ ਕਿ ਜਿਸਨੇ ਆਤਮਾ ਦਾ ਬੋਧ ਪ੍ਰਾਪਤ ਕਰਨਾ ਹੈ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਜਿਨ੍ਹਾਂ ਨੇ ਪਛਾਣਨਾ ਹੈ ਨਾ, ਆਪਣਾ ਮੂਲ ਪਛਾਣ, ਉਹਨਾਂ ਦੇ ਵਾਸਤੇ ਸਾਧ ਪਹਿਲਾ ਬੋਧ ਜਿਹੜਾ ਹੈ ਉਹ ਬਾਣੀ ਦੇ ਪਾਠ ਦਾ ਬੋਧ ਕਹਿੰਦੇ ਆ, ਉਹਨੂੰ ਕਹਿੰਦੇ ਪਾਠ ਬੋਧ। ਪਾਠ ਦਾ ਸ਼ੁੱਧ ਉਚਾਰਨ ਜਿਹਦੇ ਵਿੱਚ ਤਿੰਨ ਚਾਰ ਗੱਲਾਂ ਆਉਂਦੀਆਂ, ਵਿਸਰਾਮ ਭੇਦ, ਉਚਾਰਨ ਭੇਦ, ਜਮ ਕੀ ਕਿਸ ਥਾਂ ਤੇ ਹੈ, ਅਰਧ ਵਿਸਰਾਮ ਕਿੱਥੇ ਹੈ, ਕਿਵੇਂ ਉਚਾਰਨ ਕਰਨਾ, ਐਸੇ ਭੇਦ ਪਾਠ ਬੋਧ ਵਿੱਚ ਆਉਣਗੇ। ਜੇ ਪਾਠ ਦਾ ਬੋਧ ਨਹੀਂ, ਪਾਠ ਸ਼ੁੱਧ ਨਹੀਂ ਤਾਂ ਅਰਥ ਸ਼ੁੱਧ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਤਰਤੀਬ ਵਿਗੜ ਗਈ। ਦੂਸਰੇ ਨੰਬਰ ਤੇ ਸਾਧ ਸੰਗੀ ਜਦੋਂ ਪਾਠ ਬੋਧ ਹੋ ਜਾਵੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਪਾਠ ਦੀ ਪ੍ਰੇਰਣਾ ਦਿੱਤੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪਣਾ ਅੰਮ੍ਰਿਤ ਵਚਨ ਹੈ ਕਿ ਪਾਠ ਕਰੇ ਹੋਏ ਹੈ ਪੁੰਨ ਮਹਾਨਾ। ਹੇ ਗੁਰਸਿੱਖੋ, ਪਾਠ ਕਰਨ ਦੇ ਨਾਲ ਗੁਰਬਾਣੀ ਦੇ ਵਿੱਚੋਂ ਪੁੰਨਾਂ ਚ ਵਾਧਾ ਤਾਂ ਹੋਏਗਾ, ਮਹਾਨ ਪੁੰਨ। ਕੱਲ ਮੈਂ ਇਹੋ ਪੁੰਨ ਸਾਰਿਆਂ ਤੋਂ ਵੱਡਾ ਪੁੰਨ ਹੈ, ਬਾਣੀ ਦੁਆਰਾ ਗੁਣ ਗਾਉਣੇ, ਕੀਰਤਨ ਹੈ ਜਾਂ ਕਥਾ ਹੈ ਜਾਂ ਬਾਣੀ ਦਾ ਉਚਾਰਨ ਹੈ, ਪਾਠ ਕਰਨਾ। ਪਾਠ ਕਰੇ ਹੋਏ ਹੈ ਪੁੰਨ ਮਹਾਨਾ, ਕਈ ਕੋਟ ਜਗ ਫਲਾ ਸੁਨ ਗਾਵਨ ਹਾਰੇ ਰਾਮ। ਪੁੰਨ ਫਲ ਤਾਂ ਵਧਣਗੇ, ਪੁੰਨਾਂ ਚ ਵਾਧਾ ਹੋਏਗਾ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਬਾਣੀ ਦਾ ਪਾਠ ਕਰਦਿਆਂ ਕਰਦਿਆਂ ਗਿਆਨ ਵਿੱਚ ਵਾਧਾ ਨਹੀਂ ਹੋਏਗਾ। ਪੁੰਨਾਂ ਵਿੱਚ ਵਾਧਾ ਪਾਠ ਕਰੇਗਾ, ਗਿਆਨ ਵਿੱਚ ਵਾਧਾ ਗੁਰਬਾਣੀ ਦੇ ਅਰਥ ਕਰਨਗੇ। ਇਸ ਕਰਕੇ ਤਰਤੀਬ ਬਣਾਈ ਕਿ ਪਹਿਲਾਂ ਪਾਠ ਬੋਧ, ਫਿਰ ਸਾਧ ਸੰਗੀ ਅਰਥ ਬੋਧ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪ੍ਰਗਟ ਇਹ ਹੈ ਹਮਾਰੀ ਕਾਂਸੀ ਇਹੋ ਜਿਹੇ ਬਚਨ ਕਹਿ ਕੇ, ਪੜ੍ਹੇ ਇਹਾਂ ਢੋਰ ਮਤਰਾਸੀ, ਪਸ਼ੂ ਬੈਲ ਬੁੱਧੀ ਵਾਲੇ ਵੀ ਪੜ੍ਹ ਕੇ ਵਿਦਵਾਨ ਬਣਨ, ਐਸੀ ਕਾਂਸੀ ਉੱਤਰ ਕਾਂਸੀ ਦੇ ਮੁਕਾਬਲੇ ਸਾਧ ਸੰਗੀ ਰਚ ਦਿੱਤੀ ਹੈ ਪੰਜਾਬ ਦੀ ਧਰਤੀ ਵਿੱਚ, ਮਾਲਵੇ ਦੀ ਧਰਤੀ ਵਿੱਚ। ਦਮਦਮਾ ਸਾਹਿਬ ਸਤਿਗੁਰੂ ਮਹਾਰਾਜ ਨੇ ਇਹ ਵਿਦਿਆ ਦਾ ਸੋਮਾ ਜਿੱਥੇ ਜਾਰੀ ਕੀਤਾ ਹੈ ਉੱਥੇ ਦੋਨੇ ਗੱਲਾਂ ਹੀ ਸਾਧ ਸੰਗੀ ਕਰਾਈਆਂ, ਪਾਠ ਦਾ ਬੋਧ ਵੀ ਕਰਾਇਆ ਤੇ ਅਰਥ ਦਾ ਬੋਧ ਵੀ ਕਰਾਇਆ, ਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ 40 ਸਿੰਘਾਂ ਨੂੰ ਸਾਧ ਸੰਗੀ 48 ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਤਮ ਬੋਧ ਵੀ ਕਰਾਇਆ, ਕਿਉਂਕਿ ਅਰਥ ਬੋਧ ਤੋਂ ਬਾਅਦ ਫਿਰ ਆਤਮ ਬੋਧ ਹੋਣ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਮੰਨਣ ਵਾਲਾ ਹੋਵੇ। ਬਾਣੀ ਜਿਹੜੀ ਨਿਰਾ ਸਾਧ ਸੰਗੀ ਰਸਮਾ ਨਹੀਂ ਹੈਗਾ ਵੀ ਕੀਰਤਨ ਹੋ ਗਿਆ, ਕਥਾ ਹੋ ਗਈ, ਭੋਗ ਪੈ ਗਏ ਜੀ, ਚਲੋ, ਐਸੀ ਬਾਤ ਨਹੀਂ ਹੈ। ਜੀਵਨ ਦੇ ਵਿੱਚ ਤਬਦੀਲੀ ਤਾਂ ਆਏਗੀ ਜੇ ਸਾਡੇ ਖਿਆਲਾਂ ਚ ਤਬਦੀਲੀ ਆਏਗੀ। ਖਿਆਲਾਂ ਨੂੰ ਤਬਦੀਲ ਕਰਨਾ, ਜਿਹੜੇ ਪਰਪੱਕ ਖਿਆਲ ਨੇ, ਸੰਸਕਾਰ ਪੱਕੇ ਹੋਏ ਨੇ, ਇਹ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਇਹ ਕੇਵਲ ਸਮਰੱਥਾ ਗੁਰੂ ਨਾਨਕ ਦੀ ਹੈ। ਇਹ ਕਲਯੁਗੀ ਜੀਵਾਂ ਦੇ ਇਹੋ ਜਿਹੇ ਪੱਕੇ ਹੋਏ ਵਿਸ਼ੇ ਵਿਕਾਰਾਂ ਦੇ ਸੰਸਕਾਰਾਂ ਨੂੰ ਬਦਲ ਦੇਣਾ, ਇਹ ਉਹਨਾਂ ਖਿਆਲਾਂ ਨੂੰ ਬਦਲਣਾ ਗੁਰਬਾਣੀ ਦੇ ਅਰਥਾਂ ਦੇ ਨਾਲ, ਜਦੋਂ ਗੁਰੂ ਦੀ ਗੱਲ ਸਮਝ ਆ ਜਾਏਗੀ। ਸੋ ਆਓ, ਸਤਿਗੁਰੂ ਬਖਸ਼ਿਸ਼ ਕਰਨ, ਅੰਮ੍ਰਿਤ ਵਚਨ ਸਤਿਗੁਰੂ ਦਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰੂ ਦੇ ਬਚਨ ਹੀ ਸਤਿਗੁਰੂ ਹਨ, ਔਰ ਇਹਨਾਂ ਦੇ ਵਿੱਚ ਹੀ ਸਾਡਾ ਪੱਧਰਾ ਮੁਕਤੀ ਦਾ ਰਸਤਾ ਲੁਕਿਆ ਹੋਇਆ ਹੈ। ਪੱਧਰ ਮੁਕਤ ਜਨਾਬ ਹੈ, ਪੱਧਰਾ ਮੁਕਤੀ ਦਾ ਰਸਤਾ ਹੈ। ਆਓ, ਮਨਵਿਰਤੀਆਂ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ, ਸੁਣਨਾ ਕਰੋ ਜੀ।
ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਪਰਮ ਪਵਿੱਤਰ ਸਿੱਖਿਆ ਦਿੱਤੀ ਹੈ, ਕਹਿੰਦੇ ਜਿਹੜਾ ਮਨ ਹੈ ਇਹ ਮੰਦਰ ਦੀ ਨਿਆਈ ਹੈ। ਸਾਸ ਜੀ ਮੰਦਰ ਘਰ ਨੂੰ ਕਹਿੰਦੇ ਹੈ, ਤੇ ਘਰ ਦੇ ਵਿੱਚ ਅਨੇਕਾਂ ਵਸਤੂਆਂ ਹੁੰਦੀਆਂ ਹਨ, ਘਰ ਦੇ ਵਿੱਚ ਬੇਅੰਤੀ ਸਮਾਨ ਹੁੰਦਾ ਹੈ। ਇਸੇ ਤਰ੍ਹਾਂ ਮਨ ਦੇ ਅੰਦਰ ਜਨਮਾਂ ਜਨਮਾਤਰਾਂ ਦਾ ਸਮਾਨ ਇਕੱਠਾ ਹੋਇਆ ਹੈ।
ਮੰਦਰ ਦੀ ਨਿਆਈਆਂ ਬਹੁਤ ਹੀ ਸਮਾਨ ਇਕੱਠਾ ਕਰੀ ਫਿਰਦਾ ਸੰਸਕਾਰਾਂ ਦਾ, ਇਸ ਲਈ ਮਨ ਮੰਦਰ। ਤੇ ਤਨ ਵੇਸ਼ ਕਲੰਦਰ, ਤਨ ਦੇ ਉੱਤੇ ਜਿਹੜਾ ਸਾਧ ਸਿੰਘ ਜੀ ਵੇਸ਼ ਲਿਬਾਸ ਫਕੀਰੀ ਦਾ ਧਾਰਨ ਕੀਤਾ ਹੈ, ਇਹ ਕਲੰਦਰੀ ਵੇਸ਼ ਹੈ। ਤੇ ਘੱਟ ਦੇ ਵਿੱਚ ਇਹ ਤੀਰਥ ਜੀ ਦੇ ਚਨਾਵਾਂ। ਇੰਨੀ ਕੁ ਗੱਲ ਦੇ ਨਾਲ ਸਾਧ ਸਿੰਘ ਜੀ ਗੱਲ ਖੁੱਲਣ ਨਹੀਂ ਲੱਗੀ। ਮੈਂ ਫਿਰ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਮਨ ਨੂੰ ਮੰਦਰ ਕਹਿੰਦੇ ਹੈ, ਉੱਥੇ ਗੁਰਬਾਣੀ ਦੇ ਅੰਦਰ ਭਾਈ ਤਨ ਮੰਦਰ ਹੈ। ਹਰ ਜੀ ਹਰ ਮੰਦਰ ਸਾਜਿਆ ਰੱਖਿਆ ਵਣਤ ਬਣਾਏ। ਤਨ ਹੈ ਜਿਹੜਾ ਇਹ ਸਾਧ ਸਿੰਘ ਜੀ, ਮਨ ਕੋਠਾ ਤਨ ਛੱਤ, ਮੰਦਰ ਦੀ ਨਿਆਈ ਆ ਸਾਡਾ ਸਰੀਰ ਹੈ। ਤੇ ਮੰਦਰ ਉਹਨੂੰ ਕਹਿੰਦੇ ਆ ਜਿਹੜਾ ਪੂਜਣ ਯੋਗ ਅਸਥਾਨ ਹੋਵੇ। ਜਿਸ ਸਥਾਨ ਤੇ ਕਿਸੇ ਦੇਵਤੇ ਦੀ ਪੂਜਾ ਹੁੰਦੀ ਹੈ, ਭਗਵਾਨ ਦੀ ਪੂਜਾ ਹੁੰਦੀ ਹੈ, ਜਿੱਥੇ ਦੇਵਤੇ ਦੀ ਪੂਜਾ ਹੁੰਦੀ ਹੈ ਦੇਵ ਮੰਦਰ, ਠਾਕਰ ਦੀ ਪੂਜਾ ਹੁੰਦੀ ਹੈ ਠਾਕਰ ਮੰਦਰ, ਸੇਵਾ ਦੀ ਪੂਜਾ ਹੁੰਦੀ ਹੈ ਸਿਵ ਦੁਆਲਾ। ਤੇ ਇਸੇ ਤਰ੍ਹਾਂ ਸਾਧ ਸਿੰਘ ਜੀ, ਇਹ ਜਿਹੜਾ ਤਨ ਹੈ ਨਾ, ਮੰਦਰ ਦੀ ਨਿਆਈ ਹੈ, ਬਹੁਤ ਹੀ ਪੂਜਣ ਯੋਗ ਹੈ। ਮੰਦਰ ਜੀ ਨੂੰ ਪ੍ਰਾਪਤ ਹੋਇਆ ਹੋਵੇ, ਪੁਜਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੰਦਰ ਦੇ ਅੰਦਰ ਕੋਈ ਗੰਦੀ ਚੀਜ਼ ਨਾ ਰੱਖੇ। ਉਹ ਮੰਦਰ ਕਾਹਦਾ ਜਿਹਦੇ ਚ ਸਾਧ ਸਿੰਘ ਜੀ ਕੋਈ ਮਾਸ ਸ਼ਰਾਬ ਰੱਖ ਬੈਠੇ, ਕਿਆ ਉਹ ਮੰਦਰ ਕਹਾਂਗੇ ਉਸ ਨੂੰ? ਸ਼ਰਾਬ ਪਈ ਹੋਵੇ, ਮੀਟ ਰਿਝਦਾ ਹੋਵੇ, ਫਿਰ ਉਹਨੂੰ ਕਹਾਂਗੇ ਵੀ ਮੰਦਰ ਹੈ ਇਹ? ਇਹ ਜਿਹੜਾ ਸਰੀਰ ਹੈ ਮੰਦਰ ਹੈ ਸਾਧ ਸਿੰਘ ਜੀ, ਪਰਮੇਸ਼ਰ ਦਾ ਬਹੁਤ ਹੀ ਪਵਿੱਤਰ ਹੈ। ਇਹਦੇ ਕਦੇ ਨਿਖੇਧ ਚੀਜ਼ਾਂ ਜਿਹੜੀਆਂ ਗੁਰਬਾਣੀ ਦੇ ਵਿੱਚ ਨਿਖੇਧ ਕੀਤੀਆਂ ਨੇ, ਮਾਸ ਸ਼ਰਾਬ ਦਾ ਗੁਰਬਾਣੀ ਚ ਨਿਖੇਧ ਕੀਤਾ ਹੋਇਆ ਸਾਧ ਸਿੰਘ ਜੀ, ਗੁਰਬਾਣੀ ਚ ਕਿਤੇ ਆਗਿਆ ਨਹੀਂ ਹੈ। ਇਤਿਹਾਸ ਦਾ ਪੱਖ ਲੈ ਕੇ ਬਹੁਤ ਸਾਰੇ ਲੋਕ ਸਾਧ ਸਿੰਘ ਜੀ ਮਾਸ ਦਾ ਪੱਖ ਲੈ ਲੈਂਦੇ ਹੈ, ਪਰ ਗੁਰਬਾਣੀ ਦੇ ਅੰਦਰ ਕਿਤੇ ਆਗਿਆ ਨਹੀਂ। ਭਾਈ ਗੁਰਦਾਸ ਨੂੰ ਤਹਿ ਤੱਕ ਜਾਓਗੇ ਵਿਚਾਰਨ ਦੇ ਲਈ, ਤਾਂ ਭਾਈ ਗੁਰਦਾਸ ਵੀ ਖੁੱਲਿਆਂ ਸ਼ਬਦਾਂ ਚ ਰੋਕਦੇ ਹੈ, ਤਰੋ ਵਿਚਾਰ ਆਪਣੇ ਇੱਥੇ ਮਾਸ ਦਾ ਪ੍ਰਕਰਣ ਨਹੀਂ। ਇਹ ਮੰਦਰ ਹੈ, ਇਹਦੀ ਪਵਿੱਤਰਤਾ ਰੱਖਣੀ, ਪਰ ਜੇ ਪੁਜਾਰੀ ਵਿਗੜ ਜਾਏ ਤਾਂ ਫਿਰ ਭਾਈ ਮੰਦਰ ਦੀ ਹਾਲਤ ਵੀ ਵਿਗੜ ਜਾਂਦੀ ਹੈ। ਬਹੁਤ ਸਾਰੇ ਥਾਵਾਂ ਤੇ ਬੜੀਆਂ ਨਿਖੇਧ ਚੀਜ਼ਾਂ ਫੜੀਆਂ ਜਾਂਦੀਆਂ ਨੇ, ਪਏ ਰੌਲੇ ਪੈਂਦੇ ਫਿਰਦੇ ਆ, ਅਖਬਾਰਾਂ ਚ ਮਿੱਟੀ ਕੁਟਾਉਂਦੀ ਹੈ। ਤੇ ਅੱਜ ਕਲਯੁਗ ਦਾ ਸਮਾਂ, ਪੁਜਾਰੀਆਂ ਦਾ, ਧਾਰਮਿਕ ਅਸਥਾਨਾਂ ਦੇ ਆਗੂਆਂ ਦਾ, ਚਰਚਾਂ ਦੇ ਸਾਧ ਸਿੰਘ ਪਾਦਰੀਆਂ ਦਾ, ਅੱਜ ਅਖਬਾਰਾਂ ਦੇ ਵਿੱਚ ਜੋ ਵੀ ਵੱਡੇ ਵੱਡੇ ਉਹਨਾਂ ਦੇ ਲੇਖ ਜਿਹੜੇ ਲੋਕ ਪੜ੍ਹਦੇ ਆ, ਦੱਸਦੇ ਰਹਿੰਦੇ, ਮੈਨੂੰ ਤਾਂ ਬਹੁਤਾ ਸੁਭਾਅ ਨਹੀਂ ਪੜ੍ਹਨ ਦਾ, ਅਖਬਾਰ ਪੜ੍ਹਨ ਦਾ ਨਾ ਸਮਾਂ ਹੀ ਹੈ। ਇਉਂ ਕਦੇ ਕਦੇ ਗੁਰਮੁਖ ਮੇਰੇ ਨਾਲ ਦਾ ਪੜ੍ਹ ਲੈਂਦਾ ਅਖਬਾਰ, ਇਹਨੂੰ ਸੁਭਾਅ ਹੈ ਥੋੜਾ ਜਿਹਾ, ਇਹ ਫਿਰ ਦੱਸ ਦਿੰਦਾ ਵੀ ਆਹ ਖਬਰ ਇਸ ਤਰ੍ਹਾਂ ਆਈ ਹੈ। ਇਉਂ ਸਾਧ ਸਿੰਘ ਜੀ, ਥਾਨਸ਼ਟ ਜਗ ਭ੍ਰਸ਼ਟ ਹੋਊਗਾ, ਇਸ਼ਟਾਂ ਦੇ ਥਾਨ ਭ੍ਰਸ਼ਟੇ ਗਏ। ਹੁਣ ਇਹ ਜਿਹੜਾ ਤਨ ਰੂਪੀ ਮੰਦਰ ਹੈ, ਇਹਦਾ ਪੁਜਾਰੀ ਕੌਣ ਹੈ? ਮਨ। ਹੁਣ ਇਹ ਪੁਜਾਰੀ ਦੀ ਸਾਸ ਸੀ, ਮੰਦਰ ਕੀ ਕਰੂਗਾ? ਉਹ ਤਾਂ ਇੱਟਾਂ ਨਾ ਕੰਧਾਂ ਨਾ, ਤੇ ਪੁਜਾਰੀ ਤੇ ਨਿਰਭਰ ਹੈ। ਉੱਥੇ ਚਾਹੇ ਕੂੜਾ ਕਟਕਟ ਖੰਡਾ ਲਵੇ, ਚਾਹੇ ਝਾੜੂ ਦੇ ਕੇ ਰੱਖੇ ਮੰਦਰ ਦੇ ਵਿੱਚ ਬਹਿ ਕੇ ਪੁਜਾਰੀ, ਚਾਹੇ ਭਗਵਾਨ ਦਾ ਨਾਮ ਜਪੇ, ਚਾਹੇ ਭਾਈ ਉੱਥੇ ਵਿਕਾਰ ਹੀ ਭੋਗੇ, ਇਹ ਤਾਂ ਪੁਜਾਰੀ ਤੇ ਆ ਗਈ ਨਾ ਗੱਲ। ਮਨ ਮੰਦਰ ਹੈ, ਇਸ ਮਨ ਮੰਦਰ ਨੂੰ ਸਵੱਛ ਰੱਖਣਾ ਸੀ ਮਨ ਨੇ। ਤਨ ਮੰਦਰ ਹੈ, ਮਨ ਇਹਦਾ ਪੁਜਾਰੀ ਹੈ। ਇਹਦੇ ਚ ਤਨ ਚ ਬਹਿ ਕੇ ਕੀ ਕਰਨਾ ਸੀ? ਮਾਨਸ ਦੇਹ ਬਹੁਰ ਨਹਿ ਪਾਵੇ, ਕਛੂ ਅਪਾਓ ਮੁਕਤ ਕਾ ਕਰ ਲੇ। ਇਹ ਪੁਜਾਰੀ ਨੇ ਕੀ ਕਰਨਾ ਸੀ ਕਿ ਇਹਦੇ ਚ ਬਹਿ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਸੀ ਇਹਨੇ। ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ, ਇਸ ਦੇਹੀ ਨੂੰ ਸਵੱਛ ਵੀ ਰੱਖਣਾ ਸੀ, ਸ਼ਾਂਤ ਕੀ ਖਾਣੇ ਵੀ ਦੇਣੇ ਸੀ, ਸਹੂਲਤਾਂ ਵੀ ਦੇਣੀਆਂ ਸੀ। ਇਹ ਘੋੜਾ ਅਹਿਸਾਸ ਨਹੀਂ, ਘੋੜਾ ਕਿਤੇ ਭੁੱਖਾ ਥੋੜੀ ਮਾਰੀ ਦਾ, ਜਿਹਦੇ ਕਾਠੀ ਪਾ ਕੇ ਰੱਖਣੀ ਹੈ। ਸਰੀਰ ਘੋੜਾ ਹੈ ਸਾਡਾ, ਮਨ ਹੈ ਜਿਹੜਾ, ਇਹ ਘੋੜ ਸਵਾਰ ਹੈ। ਜਿੱਥੇ ਘੋੜੇ ਨੂੰ ਦੋ ਦੋ ਵੇਲੇ ਦਾਣਾ ਚਾਹੀਦਾ, ਮਾਲਸ਼ਾਂ ਚਾਹੀਦੀਆਂ ਨੇ। ਜੇ ਘੋੜ ਸਵਾਰ ਨੂੰ ਕੁਛ ਨਾ ਮਿਲੇ ਫਿਰ ਮਰ ਜੂਗਾ, ਘੋੜੇ ਤੇ ਬੈਠਣ ਜੋਗਾ ਵੀ ਨਹੀਂ ਰਹਿਣਾ। ਰੂਹਾਨੀਅਤ ਖੁਰਾਕ ਜਿਹੜੀ ਹੈ, ਕਥਾ ਕੀਰਤਨ ਇਹ ਰੂਹ ਦੀ ਖੁਰਾਕ ਹੈ, ਵਾਹਿਗੁਰੂ ਦੀ ਭਗਤੀ ਰੂਹ ਦੀ ਖੁਰਾਕ ਹੈ। ਇਹ ਤਨ ਰੂਪੀ ਮੰਦਰ ਦੇ ਅੰਦਰ ਮਨ ਨੇ ਬਹਿ ਕੇ ਪੁਜਾਰੀ ਦੀ ਨਿਆਈ ਸਾਧ ਸਿੰਘ ਜੀ ਵਾਹਿਗੁਰੂ ਦਾ ਸਿਮਰਨ ਕਰਨਾ ਸੀ, ਪਰ ਹੋ ਕੀ ਰਿਹਾ? ਮਹਾਰਾਜ ਕਹਿੰਦੇ ਮਨ ਐਸਾ ਚੰਚਲ ਹੋ ਗਿਆ, ਕਹਿੰਦੇ ਇਉਂ ਲੱਗਦਾ ਹੀ ਨਹੀਂ ਹੈ, ਇਹ ਪੁਜਾਰੀ ਨਹੀਂ ਲੱਗਦਾ, ਇਹ ਤਾਂ ਬਾਂਦਰ ਲੱਗਦਾ, ਵੀ ਬਾਂਦਰ ਹੀ ਹੋ ਗਿਆ ਹੁਣ ਤਾਂ। ਕਈ ਵਾਰ ਬਹੁਤ ਸਾਰੇ ਮੰਦਰਾਂ ਦੀਆਂ ਛੱਤਾਂ ਦੇ ਉੱਤੇ, ਗੁੰਬਜ਼ਾਂ ਦੇ ਉੱਤੇ ਬਾਂਦਰ ਬੈਠੇ ਹੁੰਦੇ ਹੈ, ਤੇ ਕਈ ਵਾਰ ਸਾਧ ਸਿੰਘ ਜੀ ਮੰਦਰਾਂ ਦੇ ਵਿੱਚ ਵੀ ਬਾਂਦਰ ਆ ਵੜਦੇ ਹੈ। ਹਰਿਦੁਆਰ ਕਨੀ ਜਾਈਏ ਨਾ, ਉੱਥੇ ਬਾਂਦਰ ਮੰਦਰਾਂ ਚ ਆ ਵੜਦੇ ਹੈ, ਬਾਹਲੀ ਬੇਡਰ ਬਾਂਦਰ ਨੇ। ਇਹ ਜਿਹੀ ਇਹ ਬਾਂਦਰ ਹੈ ਨਾ ਜਿਹੜਾ ਮਨ ਹੈ ਸਾਡਾ, ਇਹ ਬਾਂਦਰ ਦੀ ਨਿਆਈ ਹੋ ਰਿਹਾ। ਕਹਿੰਦੇ ਇਹਨੂੰ ਵਾਸ ਕਰਨ ਵਾਲਾ, ਕਿਉਂਕਿ ਇਹਦੇ ਚੋਂ ਚੰਚਲਤਾ ਦਾ ਭਾਵ ਲੈਣਾ, ਬਾਂਦਰ ਜਿਵੇਂ ਚੰਚਲ ਹੁੰਦਾ ਹੈ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਇਹ ਵੀ ਸਾਧ ਸਿੰਘ ਜੀ ਚਤਰਾਈਆਂ ਕਰ ਰਿਹਾ, ਬਹੁਤ ਹੀ ਚੰਚਲ ਹੋ ਰਿਹਾ, ਇਸ ਕਰਕੇ ਬੰਦਰ ਦੀ ਨਿਆਈ ਹੈ। ਸਤਿਗੁਰੂ ਮਹਾਰਾਜ ਇੱਥੇ ਕਹਿੰਦੇ ਹਨ, ਕਹਿੰਦੇ ਇਸ ਬੰਦਰ ਨੂੰ ਵਸ ਕਰਨ ਵਾਸਤੇ, ਕਿਉਂਕਿ ਕਲੰਦਰ ਜਿਹੜੇ ਉਹਨਾਂ ਦੇ ਅੰਦਰ ਇੱਕ ਕਲਾ, ਕਲਾ ਜਮਾਂ ਅੰਦਰ, ਜਿਨ੍ਹਾਂ ਦੇ ਅੰਦਰ ਇੱਕ ਕਲਾ ਹੈ, ਉਹ ਬੰਦਰ ਨੂੰ ਵੀ ਆਪਣੀ ਕਲਾ ਨਾਲ ਵਸ ਕਰਦੇ ਆ। ਤਰੀਕਾ ਕਲਾ ਕੀ ਹੈ? ਤਰੀਕਾ ਹੈ, ਤੇ ਉਹਨੂੰ ਕਲੰਦਰ ਕਹਿੰਦੇ ਆ। ਕਲੰਦਰੀ ਇੱਕ ਭੇਸ਼ ਵੀ ਹੈ ਸਾਧ ਸਿੰਘ ਜੀ, ਬਹੁਤ ਸਾਰੇ ਜਿਹੜੇ ਭੇਖ ਹਨ ਹਿੰਦੁਸਤਾਨ ਦੇ ਅੰਦਰ ਮੁਸਲਮਾਨੀ, ਇੱਕ ਐਸਾ ਫਿਰਕਾ ਵੀ ਹੈ ਕਲੰਦਰੀ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਤਨ ਦੇ ਉੱਤੇ ਵੇਸ ਤੇ ਇਹ ਲਿਬਾਸ, ਫਕੀਰੀ ਲਿਬਾਸ ਧਾਰਨ ਕੀਤਾ ਹੈ, ਕਹਿੰਦੇ ਇਹ ਬੰਦਰ ਨੂੰ ਵਸ ਕਰਨ ਵਾਸਤੇ ਕਲੰਦਰੀ ਵੇਸ ਹੈ, ਜਿਹੜਾ ਗੁਰਸਿੱਖੀ ਦਾ ਪਹਿਰਾਵਾ ਮਿਲਿਆ। ਜੇ ਕਿਤੇ ਬੰਦਰ ਕੁਝ ਸ਼ਰਾਰਤ ਕਰਨ ਲੱਗੇ, ਪਹਿਰਾਵੇ ਨੂੰ ਦੇਖ ਕੇ ਦੂਸਰੇ ਤਾਨਾ ਮਾਰਿਓ, ਸਿੱਖੋ ਕਿ ਕਿੱਧਰ ਨੂੰ ਤੁਰਿਆ ਜਾਂਦਾ। ਇਹ ਲਿਬਾਸ ਦਾ ਹੀ, ਕਿਉਂਕਿ ਲਿਬਾਸ ਦਾ ਵੀ ਸਾਧ ਸਿੰਘ ਬਹੁਤ ਵੱਡਾ ਗੁਣ ਮੰਨਿਆ, ਨਿਮਕਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ। ਤਨ ਕਲੰਦਰੀ ਵੇਸ ਇਹਨੂੰ ਬੰਦਰ ਨੂੰ ਵਸ ਕਰਨ ਵਾਸਤੇ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਇਹ ਵੀ ਅਰਥ ਮਹਾਂਪੁਰਸ਼ਾਂ ਨੇ ਲਾਇਆ ਹੈ, ਕਹਿੰਦੇ ਜਿਹੜਾ ਤਨ ਦੇ ਮੰਦਰ ਕੀ ਇਹ ਵਿੱਚ ਮਨ ਹੈ, ਕਿਉਂਕਿ ਇਸ ਤਨ ਹੈ ਮਨ, ਤਨ ਦੇ ਵਿੱਚ ਹੈ ਸਾਧ ਸਿੰਘ ਜੀ ਮਨ, ਤਨ ਦੇ ਮੰਦਰ ਕੀ ਇਹ ਵਿੱਚ ਜੋ ਮਨ ਹੈ ਉਹ ਮਨ ਕੈਸਾ? ਕਹਿੰਦੇ ਬੰਦਰ ਦੀ ਨਿਆਈ, ਉਹਨੂੰ ਵਸ ਕਰਨ ਵਾਸਤੇ ਕਲੰਦਰੀ ਭੇਸ ਜਿਹੜਾ ਫਕੀਰੀ ਲਿਬਾਸ ਧਾਰਨ ਕੀਤਾ ਹੈ। ਧਾਰਮਿਕ ਸਾਧ ਸਿੰਘ ਜੀ ਚਿੰਨ ਧਾਰਨ ਕੀਤੇ ਨੇ ਆਪਣੇ ਆਪਣੇ ਧਰਮਾਂ ਦੇ, ਇਹ ਕਲੰਦਰੀ ਵੇਸ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਕਿ ਇਸ ਨੂੰ ਵਸ ਕੀਤਾ ਜਾਏ। ਘੱਟ ਹੀ ਤੀਰ ਸੰਧਾਵਾ, ਘੱਟ ਨਾਮ ਹਿਰਦੇ ਦਾ ਹੈ ਕਿ ਅੰਦਰ ਹਿਰਦੇ ਦੇ ਅੰਦਰ ਇੱਕ ਤੀਰਥ ਹੈ ਜਿਹਦੇ ਤੇ ਕਹਿੰਦੇ ਇਸ਼ਨਾਨ ਕਰਾਂ, ਕਿਉਂਕਿ ਜਿਹੜੇ ਬੰਦਰਾਂ ਨੂੰ ਤਮਾਸ਼ਾ ਦਿਖਾਉਣ ਵਾਲੇ ਕਲੰਦਰ ਲੋਕ ਨੇ, ਉਹ ਪਿੰਡਾਂ ਚ, ਨਗਰਾਂ ਚ, ਸ਼ਹਿਰਾਂ ਚ ਵਿਚਰਦੇ ਵਿਚਰਦੇ ਵੱਡੇ ਤੀਰਥਾਂ ਤੇ ਜੋੜ ਮੇਲਿਆਂ ਤੇ ਵੀ ਜਾ ਪਹੁੰਚਦੇ ਆ, ਨਾਲੇ ਆਪਣੀ ਡੁਗਡੁਗੀ ਵਜਾਉਂਦੇ ਆ ਤੇ ਨਾਲੇ ਤੀਰਥ ਤੇ ਨਹਾ ਵੀ ਲੈਂਦੇ ਆ, ਕਹਿੰਦੇ ਮੈਂ ਤੀਰਥ ਨਹਾਇਆ ਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਤਨ ਦੇ ਉੱਤੇ ਫਕੀਰੀ ਲਿਬਾਸ ਧਾਰਨ ਕੀਤਾ ਹੈ, ਤੀਰਥਾਂ ਤੇ ਜਾਣ ਦੀ ਨਿਆਈ। ਕਹਿੰਦੇ ਅੰਦਰ ਦਾ ਤੀਰਥ ਜਿਹੜਾ ਘੱਟ ਹੀ ਤੀਰਥ ਅੰਦਰ ਤੀਰਥ ਹੈ, ਉਹਦੇ ਵਿੱਚ ਇਸ਼ਨਾਨ ਕੀਤਾ ਹੈ। ਘੱਟ ਹੀ ਤੀਰਥ ਨਹਾਵਾ, ਘੱਟ ਹਿਰਦੇ ਦੇ ਅੰਦਰ ਕਿਹੜਾ ਤੀਰਥ ਹੈ? ਸੱਚ ਤਾਂ ਪਰ ਜਾਣੀਆ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਵਹਿਰੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਇਹ ਐਸਾ ਤੀਰਥ ਹੈ ਪਾਪਾਂ ਨੂੰ ਧੋ ਧੋ ਕੇ ਕੱਢਦਾ ਬਾਹਰ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਤਾ ਨਾਵੈ ਕੈ ਰੰਗ, ਇਉਂ ਧੋ ਧੋ ਕੇ ਕੱਢਦਾ। ਪ੍ਰਭ ਕੈ ਸਿਮਰ ਮਨ ਕੀ ਮਲ ਜਾਏ, ਅੰਮ੍ਰਿਤ ਨਾ ਰਿਦਮ ਹੈ ਸਮਾਏ, ਇਉਂ ਪਾਪਾਂ ਨੂੰ ਧੋ ਧੋ ਕੇ ਬਾਹਰ ਕੱਢਦਾ। ਇਸ ਲਈ ਸਾਧ ਸਿੰਘ ਜੀ ਘੱਟ ਹੀ ਤੀਰਥ ਨਹਾਵਾ। ਇੱਥੇ ਦੋ ਪਦ ਸਾਧ ਸਿੰਘ ਜੀ ਆਏ ਹੈ, ਇੱਕ ਤੀਰਥ ਪਦ ਹੈ, ਇੱਕ ਮਨ ਪਦ ਹੈ। ਇਹਦੇ ਆਪਾਂ ਥੋੜੀ ਜਿਹੀ ਪੰਕਤੀ ਦੇ ਅਰਥ ਹੋ ਲਏ ਨੇ। ਮਨ ਕਿਸ ਨੂੰ ਕਹਿੰਦੇ ਹੈ? ਇਹਦੇ ਵਿੱਚ ਬੜੀਆਂ ਭਾਰੀ ਸਾਧ ਸਿੰਘ ਜੀ ਵਿਚਾਰਾਂ ਹਨ। ਇਸ ਤਨ ਮੈਂ ਮਨ ਕੋ ਵਿਰਲਾ, ਕਹਿੰਦੇ ਕੋਈ ਵਿਰਲਾ ਦੇਖ ਸਕਦਾ ਹੈ? ਬਾਕੀ ਵੱਡਿਆਂ ਵੱਡਿਆਂ ਦੇ ਨਾਂ ਦੇ ਕੇ ਇਹ ਵੀ ਕਹਿਤਾ, ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ, ਉਹਨਾਂ ਨੇ ਦੇਖਿਆ ਹੀ ਨਹੀਂ, ਮਨ ਦੀ ਸੋਝੀ ਨਹੀਂ ਆਈ। ਮਨ ਹੈ ਕੀ? ਮਨ ਦੀ ਤਾਂ ਸੋਝੀ ਕੀ ਆਉਣੀ ਹੈ ਸਾਧ ਜੀ? ਤਨ ਦੀ ਸੋਝੀ ਨਹੀਂ ਹੈ ਵੀ ਤਨ, ਪੰਜ ਤੱਤ, 25 ਪ੍ਰਕਿਰਤੀਆਂ ਕਿਹੜੀਆਂ ਹਨ, ਪ੍ਰਾਣ ਕਿਹੜੇ ਕਿਹੜੇ, ਕਿੱਥੇ ਪ੍ਰਾਣ ਕੀ ਕੰਮ ਕਰਦੇ ਆ, ਇਹਦਾ ਵੀ ਸਾਨੂੰ ਤਾਂ ਗਿਆਨ ਨਹੀਂ ਹੈ ਤਨ ਦਾ। ਆਪਣੀ ਮਕਾਨ ਦਾ ਕੋਈ ਗੱਲ ਨਹੀਂ, ਇਸ ਮਕਾਨ ਦੇ ਅੰਦਰ ਕਿਹੜੀਆਂ ਵਸਤੂਆਂ ਰੱਖੀਆਂ ਵਾਹਿਗੁਰੂ ਨੇ, ਕਿਉਂਕਿ ਕਾਰਨ ਕੀ ਹੈ? ਘਰ ਭਾਵੇਂ ਆਪਣਾ ਹੀ ਹੋਵੇ, ਜੇ ਅੰਧਕਾਰ ਹੋਵੇ ਨਾ, ਮੂੰਹ ਮੱਥਾ ਫੁੱਟ ਜਾਂਦਾ। ਚੀਜ਼ਾਂ ਨੇ ਆਪਣੀਆਂ ਰੱਖੀਆਂ ਹੋਈਆਂ ਚੀਜ਼ਾਂ ਨਹੀਂ ਲੱਭਦੀਆਂ, ਬਾਪ ਦੀਆਂ ਰੱਖੀਆਂ ਹੋਈਆਂ ਤਾਂ ਕਿੱਥੋਂ ਲੱਭ ਲਊਗਾ, ਇਹ ਜਿਹੜੀਆਂ ਪਿਤਾ ਨੇ ਰੱਖੀਆਂ ਉਹ ਤਾਂ ਕਿੱਥੋਂ ਲੱਭੂਗਾ? ਅੰਧੇਰੇ ਦੇ ਕਾਰਨ ਆਪਣੇ ਹੱਥ ਨਾਲ ਰੱਖੀ ਉਹ ਚੀਜ਼ ਨਹੀਂ ਲੱਭਦੀ। ਅੰਦਰ ਅਗਿਆਨਤਾ ਦਾ ਅੰਧਕਾਰ ਹੈ, ਜਿਸ ਕਰਕੇ ਅੰਦਰੋਂ ਕੁਛ ਨਹੀਂ ਲੱਭ ਰਿਹਾ, ਹਾਲਾਂਕਿ ਸਭ ਕੁਛ ਘਰ ਮੈਂ ਬਾਹਰ ਨਹੀਂ, ਸਭ ਕੁਛ ਜੋ ਹੈ ਅੰਦਰ ਹੈ। ਮਨ ਜਿਹੜਾ ਸਾਧ ਸਿੰਘ ਜੀ ਪ੍ਰਸ਼ਨ ਆਉਂਦਾ ਵੀ ਮਨ ਕੀ ਹੈ? ਜਿਵੇਂ ਤਨ ਦਾ ਜਨਮ, ਸਰੀਰ ਦਾ ਜੰਮਣਾ, ਸਰੀਰ ਦਾ ਪੈਦਾ ਹੋਣਾ ਤੱਤਾਂ ਤੋਂ ਬਣਿਆ, ਪੰਜ ਤੱਤ ਕੋ ਤਨ ਰਚਿਓ, ਆਪ ਤੇਜ ਵੈ ਪ੍ਰਿਥਵੀ ਆਕਾਸ਼ਾ, ਜੇ ਪੰਜੇ ਤੱਤ ਨੇ ਜਿਹੜੇ, ਇਹਨਾਂ ਦੀ ਰਚਨਾ ਤਾਂ ਵਾਹਿਗੁਰੂ ਨੇ ਰਚਾਈ ਹੈ, ਪਰ ਤੱਤਾਂ ਤੋਂ ਅੱਗੇ ਸਰੀਰ ਬਣੇ ਨੇ। ਸਾਡੇ ਸਰੀਰ ਪੰਜ ਤੱਤ ਨੇ, 25 ਪ੍ਰਕਿਰਤੀਆਂ, ਪੰਜ ਗਿਆਨ ਇੰਦਰੀ ਨੇ, ਪੰਜ ਕਰਮ ਇੰਦਰ ਨੇ, ਪੰਜ ਪ੍ਰਾਣ, ਚਤੁਸ਼ਟਾ ਅੰਤਹ ਕਰਨ, ਇਹ ਸਾਰਾ ਰਲ ਕੇ ਤਨ ਹੈ ਸਾਧ ਸਿੰਘ ਜੀ। ਇਹਦੇ ਅੰਦਰ ਜਿਹੜਾ ਮਨ ਹੈ, ਮਨ ਦੀ ਬਾਬਤ ਇਹ ਧਰਮ ਸ਼ਾਸਤਰਾਂ ਵਿੱਚ ਮਹਾਂਪੁਰਖਾਂ ਨੇ ਪੜ੍ਹਾਇਆ ਸੀ ਧਰਮ ਸ਼ਾਸਤਰਾਂ ਦੀ ਇਹ ਵਿਚਾਰ ਤੇ ਗੁਰਬਾਣੀ ਦੇ ਪ੍ਰਮਾਣ ਦੁਆਰਾ ਇਹ ਗੱਲ ਸਿੱਧ ਹੁੰਦੀ ਹੈ ਗੁਰਮਤਿ ਵਿੱਚ। ਇਹੋ ਮਨ ਕਰਮ, ਇਹੋ ਮਨ ਧਰਮ, ਇਹੋ ਮਨ ਪੰਜ ਤੱਤ ਤੇ ਜਨਮਾਂ। ਸਰੀਰ ਵੀ ਪੰਜਾਂ ਤੱਤਾਂ ਤੋਂ ਜੰਮਿਆ ਤੇ ਮਨ ਵੀ ਪੰਜਾਂ ਤੱਤਾਂ ਤੋਂ ਜੰਮਿਆ। ਫਰਕ ਕੀ ਹੈ? ਤੱਤ ਦੋ ਕਿਸਮ ਦੇ ਨੇ। ਅਸਥੂਲ ਤੱਤ ਹਨ, ਧਰਤੀ ਆਕਾਸ਼ ਪਤਾਲ, ਧਰਤੀ ਹੈ, ਪਾਣੀ ਹੈ, ਅਗਨੀ ਹੈ, ਇਹ ਜਿਹੜੇ ਸਾਧ ਸੰਗੀ, ਇਹ ਤਾਂ ਅਸਥੂਲ ਤੱਤ ਹਨ। ਇਹਨਾਂ ਤੋਂ ਅਸਥੂਲ ਸਾਡੀ ਦੇਹ ਬਣ ਗਈ। ਆਪ ਤੇਜ ਵੈ ਪ੍ਰਿਥਵੀ ਆਕਾਸ਼ਾ, ਇਹ ਪੰਜ ਤੱਤ ਨੇ, ਇਹਨਾਂ ਤੋਂ ਦੇਹ ਬਣ ਗਈ ਹੈ। ਇਹ ਅਸਥੂਲ ਤੱਤਾਂ ਤੋਂ ਅਸਥੂਲ ਸਰੀਰ ਬਣ ਗਿਆ। ਹੁਣ ਜਿਹੜਾ ਕਿਹਾ ਇਸੇ ਤਰ੍ਹਾਂ ਇਹ ਮਨ ਪੰਜ ਤੱਤ ਤੇ ਜਨਮਾ, ਉਹ ਤੱਤ ਕਿਹੜੇ ਨੇ ਜਿਨ੍ਹਾਂ ਤੋਂ ਮਨ ਜੰਮਿਆ? ਅਸਥੂਲ ਤੱਤ ਨਹੀਂ ਹਨ, ਉਹ ਸਾਸੀ ਸੂਖਮ ਤੱਤ ਹਨ। ਸੂਖਮ ਤੱਤਾਂ ਤੋਂ ਸੂਖਮ ਸਰੀਰ ਬਣਦਾ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ। ਤੇ ਇਹਨਾਂ ਤੋਂ ਸਾਧ ਸੰਗੀ ਮਨ ਜਿਹੜਾ ਪੰਜੇ ਤੱਤਾਂ ਦੀ ਸਤੋਮਈ ਜਿਹੜੀ ਅੰਸ਼ ਹੈ, ਉਹਨਾਂ ਤੋਂ ਮਨ ਦਾ ਜਨਮ ਹੋਇਆ। ਉਸ ਵਾਹਿਗੁਰੂ ਦੀ ਰਚਨਾ, ਮਨ ਨੂੰ ਜਨਮ ਦਿੱਤਾ ਸੂਖਮ ਤੱਤਾਂ ਤੋਂ, ਅਰ ਸਤੋਮਈ ਅੰਸ਼ ਤੱਤਾਂ ਦੀ, ਜਿਹੜੀ ਸਤੋਮਈ ਅੰਸ਼ ਹੈ ਉਹ ਤੋਂ ਜਨਮ ਦਿੱਤਾ। ਸੂਖਮ ਤੱਤ ਵੀ ਸਾਰੇ ਨਹੀਂ, ਸਤੋਮਈ ਅੰਸ਼ ਤੋਂ। ਇਸ ਲਈ ਪ੍ਰਮਾਣ ਹੈ ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤਹਿ ਕਰਨ ਪਿਓ ਹੈ। ਰਾਗ ਦਵੈ ਸੋ ਕੋਖ ਸਜਾਤੇ ਸੋ ਪੀ ਰਾਵਰੋ ਰੂਪ ਨਾ ਤਾਤੇ। ਤੇਰਾ ਰੂਪ ਨਹੀਂ ਹੈ ਇਹ ਵੀ ਤੱਤਾਂ ਤੋਂ ਬਣਿਆ ਹੋਣ ਕਰਕੇ ਨਾ ਇਹ ਵੀ ਨਾਸਵਾ ਨਹੀਂ ਹੈ। ਇਹਦੇ ਵਿੱਚ ਤੇਰਾ ਆਪਣਾ ਸਰੂਪ ਹੈ ਜਿਹਨੂੰ ਆਤਮਕ ਸਰੂਪ ਕਹਿੰਦੇ ਹੈ। ਇਸ ਕਰਕੇ ਸਾਧ ਸੰਗੀ ਮਨ ਦੇ ਵਿੱਚ, ਕਿਉਂਕਿ ਮਨ ਨੂੰ ਸੱਤਾ ਦੇਣ ਵਾਲੀ ਜਿਹੜੇ ਇੰਦਰੇ ਨੇ, ਇਹਨਾਂ ਨੂੰ ਸੱਤਾ ਤਾਂ ਮਨ ਦੇ ਰਿਹਾ। ਇੰਦਰੇ ਜਿਹੜੇ ਦੇਹ ਨੂੰ ਸਹਾਰਾ ਦਿੰਦੇ ਹੈ, ਇੰਦਰਿਆਂ ਨੂੰ ਸਹਾਰਾ ਮਨ ਦਿੰਦਾ, ਮਨ ਨੂੰ ਸਹਾਰਾ ਬੁੱਧ ਦੇ ਰਹੀ ਹੈ, ਬੁੱਧ ਨੂੰ ਸਹਾਰਾ ਦੇਣ ਵਾਲੀ ਆਤਮਾ ਹੈ। ਸਾਧ ਸੰਗ ਜੀ, ਆਤਮਾ ਤੋਂ ਬਿਨਾਂ ਕੋਈ ਸਹਾਰਾ ਨਹੀਂ ਹੈ। ਉਹ ਆਤਮਾ ਜਿਹੜੀ ਕਹੋ ਕਬੀਰ ਰਾਮ ਕੀ ਅੰਸ਼, ਉਹ ਰਾਮ ਦਾ ਪਰਮੇਸ਼ਰ ਦਾ ਹੀ ਹਿੱਸਾ ਹੈ। ਮਨ ਤੋਂ ਜੋਤ ਸਰੂਪ, ਉਹ ਜਿਹੜੀ ਆਤਮਾ ਜੋਤ ਸਰੂਪ ਹੈ, ਉਹਦੇ ਮੂਲ ਨੂੰ, ਮੁੱਢ ਨੂੰ ਪਹਿਚਾਨਣਾ, ਇਹ ਆਪਣੇ ਆਪੇ ਦੀ ਪਹਿਚਾਣ ਹੈ। ਆਪਣੇ ਆਪੇ ਤੋਂ ਹੀ ਭੁੱਲੇ ਹੋਏ ਆ, ਆਪਣੇ ਆਪੇ ਨੂੰ ਇਹ ਪਹਿਚਾਨਣਾ ਹੈ। ਅਗਿਆਨ ਤੇ ਗਿਆਨ ਦੋ ਸ਼ਬਦ ਨੇ ਖਾਲਸਾ ਜੀ। ਅਗਿਆਨ ਕਿਹਨੂੰ ਕਹਿੰਦੇ ਹੈ? ਕਹਿੰਦੇ ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਅਗਿਆਨ ਕਹਿੰਦੇ ਭੁੱਲ ਜਾਣ ਨੂੰ, ਆਪਣੇ ਆਤਮਕ ਸਰੂਪ ਨੂੰ ਭੁੱਲ ਗਏ ਅਸੀਂ। ਤਾਂ ਹੀ ਕੋ ਫਿਰ ਜਾਣਗੇ ਗਿਆਨ ਕਹਿਤ ਕਾ ਭੂਪ। ਉਹ ਭੁੱਲੇ ਹੋਏ ਆਪਣੇ ਸਰੂਪ ਨੂੰ ਜਾਣ ਲੈਣਾ, ਇਹਦਾ ਨਾਮ ਗਿਆਨ ਹੈ। ਆਪਣੇ ਆਤਮਕ ਸਰੂਪ ਨੂੰ ਭੁੱਲ ਜਾਣਾ ਅਗਿਆਨ ਹੈ। ਇਹ ਗਿਆਨ ਤੇ ਅਗਿਆਨ ਸਾਸੀ ਦੋ ਸ਼ਬਦ ਹੈ। ਇਸ ਕਰਕੇ ਨਾ ਆਪਣੇ ਮੂਲ ਦੀ ਪਹਿਚਾਣ ਕਰਨੀ। ਤੇ ਦੂਸਰਾ ਸ਼ਬਦ ਆਇਆ ਸੀ ਜੀ ਤੀਰਥ। ਤੀਰਥ ਸਾਧ ਸੰਗ ਜੀ, ਜਿਹੜੀ ਜਗ੍ਹਾ ਪਾਪ ਨਾਸ਼ਕ ਹੋਵੇ, ਪਾਪਾਂ ਨੂੰ ਖਤਮ ਕਰਨ ਵਾਲੀ ਜਿਹੜੀ ਜਗ੍ਹਾ ਹੋਵੇ, ਉਹਨੂੰ ਤੀਰਥ ਕਹਿੰਦੇ ਹੈ। ਦੂਸਰਾ ਤੀਰਥ ਦਾ ਅਰਥ ਬਣਦਾ ਪਵਿੱਤਰਤਾ। ਤੇ ਤੀਸਰਾ ਤੀਰਥ ਸਾਧ ਸੰਗ ਜੀ ਉਹਨੂੰ ਕਹਿੰਦੇ ਹੈ, ਤੇ ਜਿਹੜੇ ਥਾਂ ਤੇ ਭਜਨ ਸਿਮਰਨ ਕਰਨ ਵਾਲਿਆਂ ਨੇ ਨਾਮ ਦੀਆਂ ਵਰਕਤਾਂ ਦੇ ਨਾਲ ਉੱਥੇ ਇੰਨੇ ਪੁੰਨ ਪੈਦਾ ਕਰ ਦਿੱਤੇ ਕਿ ਜਿਹੜਾ ਵੀ ਉੱਥੇ ਜਾ ਕੇ ਇਸ਼ਨਾਨ ਕਰਦਾ ਤੇ ਉਹ ਆਪਣੇ ਪਾਪ ਲਾਹ ਲੈਂਦਾ। ਤੇ ਹਿੰਦੂ ਮਤ ਦੇ ਅੰਦਰ ਜਾਂ ਹੋਰ ਮਤਾਂ ਦੇ ਅੰਦਰ ਕੁਝ ਸਾਧ ਸੰਗੀ ਤੀਰਥਾਂ ਦੀ ਐਸੀ ਵਾਰਤਾ ਵੀ ਵੇਖੀ ਗਈ ਹੈ ਕਿ ਤੀਰਥਾਂ ਦੇ ਦਰਸ਼ਨ ਤੇ ਸਪਰਸ਼ ਮਾਤਰ ਤੇ ਮੁਕਤੀ ਮੰਨਦੇ ਹੈ। ਗੁਰਮਤ ਵਿੱਚ ਐਸੀ ਗੱਲ ਦਾ ਵਿਰੋਧ ਕੀਤਾ ਹੈ। ਤੀਰਥ ਅਸਲੀ ਕਿਹੜਾ ਹੈ? ਇਹ ਬਾਹਰ ਦੇ ਤੀਰਥ ਨੇ। ਮਹਾਰਾਜ ਸਾਨੂੰ ਅੰਦਰ ਦੇ ਤੀਰਥ ਨਾਲ ਜੋੜਿਆ ਹੈ। ਬਾਹਰ ਦੇ ਤੀਰਥਾਂ ਦਾ ਖੰਡਨ ਵੀ ਕੀਤਾ ਹੈ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਤੀਰਥ ਸਾਧ ਸੰਗੀ ਅੰਦਰ ਦੇ ਤੀਰਥ ਹਨ। ਤੀਰਥ ਧਰਮ ਵਿਚਾਰ ਨਹਾਵਣ ਕੁਰਬਾਣਿਆ। ਤੀਰਥ ਨਹਾਤਾ ਕਿਆ ਕਰੇ ਮਨ ਮਹਿਮੈਲ ਗੁਮਾਨ। ਤੀਰਥ ਨਹਾ ਕੇ ਕੀ ਕਰਿਆ, ਮਨ ਤਾਂ ਮੈਲਾ ਹੋਇਆ ਹੋਇਆ ਹੈ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਹਾਤਿਆਂ ਦੋ ਪੈ ਚੜੀਏ ਸੋ ਹੋਰ। ਇਹ ਕਾਹਦੇ ਤੀਰਥ ਨੇ ਫਿਰ? ਮਨ ਕਾਮਨਾ ਤੀਰਥ ਜੈ ਵਾਸੋ ਸਿਰ ਕਰਵੱਤਰ ਆਏ, ਮਨ ਕੀ ਮੈਲ ਨਾ ਉਤਰੇ ਇਹ ਵਿਧ ਜੇ ਲੱਖ ਯਤਨ ਕਰਾਏ। ਲੱਖਾਂ ਹੀ ਯਤਨ ਕਰ ਲਈ, ਮੈਨ ਦੀ ਮੈਲ ਨਹੀਂ ਉਤਰੂਗੀ। ਮਨ ਦੀ ਮੈਲ ਕਿਵੇਂ ਉਤਰੂਗੀ? ਮਨ ਦੀ ਮੈਲ ਤਾਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਸਾਧ ਸੰਗ ਜੀ, ਵਾਹਿਗੁਰੂ ਦੀ ਭਗਤੀ ਕਰਕੇ ਮਨ ਦੀ ਮੈਲ ਤਾਂ ਉਤਰਦੀ ਹੈ। ਇਸ ਕਰਕੇ ਮਹਾਰਾਜ ਘੱਟ ਹੀ ਤੀਰਥ ਨਹਾਵਾਂ, ਮੈਂ ਹਿਰਦੇ ਦੇ ਤੀਰਥ ਦੇ ਅੰਦਰ ਹੀ ਆਤਮਕ ਸੱਚ ਦਾ ਖੰਡਨ ਕੀਤਾ। ਤੀਰਥ ਸਿੱਧਾਂ ਨੇ ਵੀ ਕਿਹਾ ਸੀ ਚਲੋ ਮਹਾਰਾਜ ਤੀਰਥ ਤੇ ਇਸ਼ਨਾਨ ਕਰਾ ਕੇ ਲਿਆਈਏ। ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤੁਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ। ਤੀਰਥਾਂ ਤੇ ਤਾਂ ਨਹਾਈਏ ਜੇ ਵਾਹਿਗੁਰੂ ਭਾ ਜਾਈਏ। ਜੇ ਤੀਰਥਾਂ ਤੇ ਨਹਾਉਣ ਨਾਲ ਗਤੀ ਹੋ ਜਾਵੇ, ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਪੇ ਜੂਨੀ ਆਵੇ। ਜੇ ਨਹਾਉਣ ਦੇ ਨਾਲ ਮੁਕਤੀ ਮਿਲ ਜਾਵੇ ਤਾਂ ਮੱਛੀਆਂ ਡੱਡੀਆਂ 42 ਲੱਖ ਜੂਨਾਂ ਜਿਹੜੀਆਂ ਧਰਤ ਪਾਣੀ ਦੇ ਵਿੱਚ ਰਹਿੰਦੀਆਂ ਪਹਿਲਾਂ ਮੁਕਤੀ ਉਹਨਾਂ ਨੂੰ ਮਿਲੇ? ਐਸਾ ਨਹੀਂ ਹੈ। ਸੋ ਮੁਕਤ ਜੇ ਸਤਿਗੁਰ ਚੰਗਾ, ਮੁਕਤੀ ਉਹਨੂੰ ਮਿਲਦੀ ਹੈ ਜਿਹਦਾ ਸਤਿਗੁਰੂ ਚੰਗਾ ਹੈ, ਭਾਵ ਪੂਰਨ ਗੁਰੂ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ ਮਨ ਕੀ ਦੁਬਧਾ ਦਿਲ ਸਜਾਏ ਹਰ ਪਰਮ ਪਦ ਲਈ। ਸੋ ਇਸ ਕਰਕੇ ਨਾ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰ ਹੈ। ਮੁਕਤ ਉਹ ਕਰੂਗਾ ਜਿਹੜਾ ਖੁਦ ਮੁਕਤ ਹੈ। ਗੁਰੂ ਨਾਨਕ ਸਾਹਿਬ ਮੁਕਤੀ ਦੇ ਸਕਦੇ ਹੈ। ਇਸ ਕਰਕੇ ਸਾਧ ਸਿੰਘ ਜੀ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ, ਮੈਂ ਇਸ ਤੀਰਥ ਦੇ ਅੰਦਰ ਇਸ਼ਨਾਨ ਕਰਦਾ ਜੋ ਹਿਰਦੇ ਦੇ ਅੰਦਰ ਆਤਮ ਰੂਪੀ ਤੀਰਥ ਹੈ, ਤੇ ਨਾਮ ਰੂਪੀ ਜਲ ਦੇ ਅੰਦਰ ਨਹਾ ਕੇ ਪਾਪਾਂ ਦੀ ਮੈਲ ਜਿਹੜੀ ਦੂਰ ਹੁੰਦੀ ਹੈ। ਤੀਰਥ ਦਾ ਅਰਥ ਹੀ ਪਵਿੱਤਰਤਾ ਹੈ। ਨਾਮ ਤੋਂ ਵੱਡੀ ਸਾਧ ਸਿੰਘ ਜੀ, ਤੀਰਥ ਵੱਡਾ ਕੇ ਹਰ ਕਾ ਦਾਸ, ਉੱਥੇ ਪ੍ਰਸ਼ਨ ਦੇ ਨਾਲ ਹੀ ਉੱਤਰ ਹੁੰਦਾ, ਪਿਛਲੀ ਪੰਕਤੀ ਤੋਂ ਉੱਤਰ ਦੇਣਾ। ਤੀਰਥ ਵੱਡਾ ਕੇ ਹਰ ਕਾ ਦਾਸ, ਕਹਿੰਦੇ ਹਰ ਕਾ ਦਾਸ, ਤੀਰਥ ਨਹੀਂ ਵੱਡਾ ਹਰੀ ਦਾ ਦਾਸ, ਪਿਛਲੀ ਪੰਕਤੀ ਤੋਂ ਲੈ ਕੇ ਅਰਥ ਕਰਨਾ ਹੁੰਦਾ ਇਹਦਾ। ਸੋ ਇਸ ਪ੍ਰਕਾਰ ਤੀਰਥ ਸਭ ਤੋਂ ਵੱਡਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਤੇ ਨਾਮ ਨੇ ਸਾਰੇ ਤੀਰਥ ਪ੍ਰਗਟ ਕੀਤੇ ਹੈ। ਤੇ ਅੱਠ ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ, ਇਹਦੇ ਨਾਲ ਤਾਂ ਦਇਆ ਸਾਸ ਜਿਹੜੀ ਕਰਨੀ ਹੈ ਜੀਵਾਂ ਤੇ, 68 ਤੀਰਥਾਂ ਦਾ ਪੁੰਨ ਫਲ ਦੱਸਿਆ, ਤੇ ਮਾਰ ਕੇ ਖਾਣ ਦਾ ਉਹਨੇ ਪਾਪ ਨਹੀਂ ਹੋਊਗਾ ਸਾਧ ਸਿੰਘ ਜੀ? ਜੇ 68 ਤੀਰਥਾਂ ਦਾ ਮਹਾਤਮ ਹੈ ਨਾ ਦਇਆ ਕਰਨ ਦਾ ਜੀਵਾਂ ਦੇ ਉੱਤੇ, ਤਾਂ ਪਾਪ ਵੀ ਹੋਊਗਾ, ਤਾਂ ਕਿਉਂ ਮੁਰਗੀ ਮਾਰੇ? ਸੋ ਇਸ ਪ੍ਰਕਾਰ ਕਹਿ ਰਹੇ ਹਨ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ, ਮੈਂ ਉਸ ਹਿਰਦੇ ਦੇ ਅੰਦਰ ਆਤਮਾ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰਾਂ ਜੀ, ਨਾਮ ਜਲ ਵਿੱਚ ਪਾਪਾਂ ਰੂਪੀ ਮੈਲ ਲਏ।
ਇੱਕ ਸ਼ਬਦ ਮੇਰੇ ਪ੍ਰਾਣ ਵਸ ਹੈ ਬੋੜ ਜਨਮ ਨਾਇਆ ਵਾ।
ਏਕ ਦਾ ਅਰਥ ਹੈ ਇੱਕ, ਤੇ ਏਕਤਾ ਵਾਲਾ, ਦਵੈਸ਼ ਦਾ ਨਾਸ਼ਕ, ਤੇ ਜਿਹੜਾ ਸਾਧ ਸਿੰਘ ਜੀ ਦੂਈਪਣ ਨੂੰ ਖਤਮ ਕਰਨ ਵਾਲਾ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾ ਤਾਂ ਸੋ ਮੈਂ ਵਿਸਰ ਨਾ ਜਾਈ, ਉਹ ਐਸਾ ਏਕਤਾ ਵਾਲਾ ਸ਼ਬਦ ਕੀ ਹੈ ਉਪਦੇਸ਼ ਜੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਹਨ। ਏਕ ਸ਼ਬਦ ਕਹਿੰਦੇ ਉਪਦੇਸ਼, ਐਸਾ ਜੋ ਇੱਕ ਦਾ ਉਪਦੇਸ਼ ਹੈ, ਸ਼ਬਦ ਦਾ ਅਰਥ ਹੈ ਬ੍ਰਹਮ, ਉਹ ਬ੍ਰਹਮ ਮੇਰੇ ਹਿਰਦੇ ਦੇ ਅੰਦਰ ਮੇਰੇ ਪ੍ਰਾਣਾਂ ਚ ਵਸਦਾ ਹੈ। ਮੁੜ ਕੇ ਜਨਮ ਦੇ ਅੰਦਰ ਕਾਹਨੂੰ ਆਉਂਗੇ ਜੋ ਪ੍ਰਾਣਾਂ ਚ ਵਾਹਿਗੁਰੂ ਵਸ ਗਿਆ ਹੈ? ਸ਼ਬਦ ਬ੍ਰਹਮ ਵਸਦਾ, ਅਥਵਾ ਸ਼ਬਦ ਜਦੋਂ ਗੁਰੂ ਦਾ ਉਪਦੇਸ਼ ਪ੍ਰਾਣਾਂ ਚ ਵਸ ਗਿਆ ਤਾਂ ਉਸ ਵੇਲੇ ਸਾਧ ਸਿੰਘ ਫਿਰ ਭੀ ਬੋੜ ਮੁੜ ਕੇ ਜਨਮ ਨਹੀਂ ਹੁੰਦਾ। ਤੀਸਰਾ ਭਾਵ, ਨਾਮ ਅਭਿਆਸੀ ਜਿਹੜੇ ਮਹਾਂਪੁਰਸ਼ ਹਨ ਸਾਧ ਸਿੰਘ ਜੀ, ਉਹ ਨਾਮ ਨੂੰ ਹਿਰਦੇ ਚ ਵਸਾਉਣ ਤੋਂ ਪਹਿਲਾਂ, ਪ੍ਰਾਣਾਂ ਚ ਵਸਾਉਣ ਤੋਂ ਪਹਿਲਾਂ ਇਹਦੀਆਂ ਕਈ ਸਟੇਜਾਂ ਮੰਨੀਆਂ। ਪਹਿਲੀ ਸਟੇਜ ਵਸਾਉਣ ਦੀ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਪਹਿਲਾਂ ਰਸਨਾ ਤੇ ਵਸਾਉਂਦੇ ਆ, ਰਸਨਾ ਦੁਆਰਾ ਵਾਹਿਗੁਰੂ ਦਾ ਜਾਪ ਕਰਨਾ। ਜਦੋਂ ਰਸਨਾ ਦੇ ਵਿੱਚ ਸਾਧ ਸਿੰਘ ਜੀ ਵੈਖਰੀ ਦੁਆਰਾ ਐਨ ਪਰਪੱਕ ਹੋ ਜਾਵੇ, ਤੇ ਇਹਨੂੰ ਸਾਧ ਸਿੰਘ ਜੀ ਕਹਿੰਦੇ ਨੇ ਉਪਾਸ ਜਾਪ, ਤੇ ਦੂਸਰਾ ਮਾਨਸਿਕ ਜਾਪ। ਮਾਨਸਿਕ ਵੀ ਦੋ ਕਿਸਮ ਦਾ, ਉਪਾਸ ਵੀ ਦੋ ਕਿਸਮ ਦਾ, ਵੈਖਰੀ ਤੇ ਮੱਧਮਾ, ਇਹ ਉਪਾਸ ਜਾਪ ਚ ਆਉਂਦੀਆਂ ਨੇ। ਪਸੰਤੀ ਤੇ ਪਰਾ ਸਾਧ ਸਿੰਘ ਜੀ ਇਹ ਮਾਨਸਿਕ ਜਾਪ ਵਿੱਚ ਆਉਂਦੀਆਂ, ਦੋਨੇ ਚਾਰ ਸਟੇਜਾਂ ਇਹ ਮੰਨੀਆਂ। ਵੈਖਰੀ ਦੁਆਰਾ ਵਾਹਿਗੁਰੂ ਵਾਹਿਗੁਰੂ, ਆਹ ਜਿਹੜਾ ਮੈਂ ਸ਼ਬਦ ਬੋਲਦਾ ਤੁਸੀਂ ਸੁਣਦੇ ਹੋ, ਇਹ ਵੈਖਰੀ ਬਾਣੀ ਹੈ। ਮੱਧਵਾ ਬਾਣੀ ਦੇ ਅੰਦਰ ਬੁੱਲ ਤਾਂ ਹਿਲਦੇ ਪਰ ਤੁਹਾਨੂੰ ਨਹੀਂ ਪਤਾ ਲੱਗੂ ਮੈਂ ਕੀ ਕਹਿਣਾ। ਜੇ ਤੁਸੀਂ ਸਾਧ ਸਿੰਘ ਜਾਪ ਕਰੋ ਮੇਰੇ ਤੱਕ ਆਵਾਜ਼ ਨਾ ਆਵੇ, ਬੁੱਲਾਂ ਤੋਂ ਆਵਾਜ਼ ਬਾਹਰ ਨਾ ਜਾਵੇ, ਉਹਨੂੰ ਸਾਧ ਸਿੰਘ ਐਸੀ ਬਾਣੀ ਕਹਿੰਦੇ ਹੈ, ਮੱਧਵਾ ਕਹਿੰਦੇ ਆ ਉਸ ਨੂੰ। ਤੇ ਮੱਧਵਾ ਦੇ ਅੰਦਰ ਹੁਣ ਵਾਹਿਗੁਰੂ ਵਾਹਿਗੁਰੂ ਐ ਉੱਚੇ ਸ਼ਬਦ ਨਾਲ ਜੇ 4000 ਵਾਰ ਕਰ ਲਈਏ ਤਾਂ ਸਾਧ ਸਿੰਘ ਜੀ ਬੁੱਲਾਂ ਦੁਆਰਾ ਹਿਲਾ ਕੇ ਆਵਾਜ਼ ਨਾ ਕੱਢੀਏ, 1000 ਵਾਰ ਕਰ ਲਈਏ ਇੱਕੋ ਜਿਹਾ ਮਹਾਤਮਾ ਹੋ ਜਾਂਦਾ। ਇਸ ਤੋਂ ਅੱਗੇ ਸਾਧ ਸਿੰਘ ਜੀ ਫਿਰ ਪਸੰਤੀ ਦੀ, ਇਸ ਤੋਂ ਅੱਗੇ ਪਰਾ ਵਿੱਚ ਜਾ ਕੇ ਇਹ ਮਹਾਤਮਾ ਅੱਗੇ ਤੋਂ ਅੱਗੇ ਵੱਧਦਾ ਜਾਂਦਾ। ਪ੍ਰਾਣਾਂ ਦੇ ਵਿੱਚ ਵਸਣ ਦੀ ਜਿਹੜੀ ਗੱਲ ਹੈ ਨਾ, ਪ੍ਰਾਣ ਕੀ ਹਨ ਸਾਧ ਸਿੰਘ ਜੀ?
ਪ੍ਰਾਣ ਹਿਰਦੇ ਦੇ ਅੰਦਰ ਰਹਿ ਕੇ ਭੁੱਖ ਪਿਆਸ ਦਾ ਕੰਮ ਕਰਦੇ ਹੈ। ਅਪਾਨ ਜਿਹੜੇ ਖਾਧੇ ਪੀਤੇ ਨੂੰ ਬਾਹਰ ਮਲ ਮੂਤਰ ਇਹਨੂੰ ਬਾਹਰ ਫੈਂਕਦੇ ਹੈ, ਉਹਨੂੰ ਅਪਾਨ ਵਾਯੂ ਕਹਿੰਦੇ ਨੇ, ਹਵਾ ਹੀ ਹੈ ਇਹ। ਪ੍ਰਾਣ ਅਪਾਨ ਉਦਿਆਨ ਸਾਧ ਸਿੰਘ ਜੀ ਇਹ ਕੰਠ ਦੇ ਵਿੱਚ ਹੈ, ਸਮਾਨ ਵਾਯੂ ਨਾਭੀ ਦੇ ਅੰਦਰ ਹੈ। ਇਹ ਇਸੇ ਤਰ੍ਹਾਂ ਸਾਧ ਸਿੰਘ ਜੀ ਪ੍ਰਾਣ ਸਮਾਨ ਅਪਾਨ ਉਦਾਨ ਬਿਆਨ, ਬਿਆਨ ਸਾਰੀਆਂ ਨਾੜੀਆਂ ਦੇ ਵਿੱਚ, ਇਹ ਹਵਾ ਹੈ ਪੰਜ ਕਿਸਮ ਦੀ। ਤੇ ਸ਼ਬਦ ਜਿਹੜਾ ਸਾਧ ਸਿੰਘ ਜੀ ਇਹ ਹਵਾ ਦਾ, ਹਵਾ ਦੇ ਵਿੱਚੋਂ ਹੀ ਪਾਵਨ ਗੁਰੂ ਤਾਂ ਹੀ ਕਿਹਾ ਹੈ
ਤੇ ਜਿਸ ਵੇਲੇ ਪ੍ਰਾਣਾ ਦੇ ਵਿਚ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਦੀ ਜਿਹੜੀ ਧੁਨ ਹੈ ਨਾ, ਲਾਵਾਂ ਦੇ ਅੰਦਰ ਆਪਾਂ ਪਾਠ ਕਰਦੇ ਹਾਂ, ਹਿਰਦੇ ਹਰ 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 ਧੁਨ ਉਪਜੀ, ਹਿਰਦੇ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਉਸ ਆਸੀ ਧੁਨ ਜਾਗਰਤ ਹੋਣੀ। ਘੜਿਆਲ ਹੈ ਇਹਦੇ ਵਿਚ, ਨਗਾਰਾ ਹੈ ਇਹਦੇ ਚ, ਧੁਨ ਤਾਂ ਸਾਸ ਵੀ ਹੈਗੀ ਪਰ ਚੋਟ ਲੱਗੇ ਤੋਂ ਬਿਨਾਂ ਬੋਲੂਗੀ ਨੀ, ਬਾਹਰ ਪ੍ਰਗਟ ਨਹੀਂ ਹੁੰਦੀ। ਇਸੇ ਤਰ੍ਹਾਂ ਨਾਭੀ ਦੇ ਅੰਦਰ ਸਾਸ ਸੰਗੀਤ ਧੁਨ ਤਾਂ ਹੈਗੀ ਪਰ ਪਹਿਲਾਂ ਸ਼ਬਦ ਦੀ ਚੋਟ ਬਾਹਰ ਵੀ ਲਾਉਣੀ ਪਊਗੀ, ਵਾਹਿਗੁਰੂ ਵਾਹਿਗੁਰੂ ਦਾ ਡੱਗਾ ਲਾਉਣਾ ਪਊਗਾ। ਇਹ ਤਾਂ ਹੈ ਮਿਥਿਆ ਨਾਸਵੈਨ, ਕਿਉਂਕਿ ਇਹ ਵਾਜੇ ਜਿਹੜੇ ਆਹਤ ਵਾਜੇ ਨਾ, ਉਹ ਜਦੋਂ ਅੰਦਰ ਵਾਲਾ ਚੱਲ ਪਿਆ ਉਹ ਅਨਾਹਤ ਹੈ, ਆਪਣੇ ਆਪ ਹੱਦ ਤੋਂ ਰਹਿਤ ਵਜੂਗਾ। ਫਿਰ ਬਾਜਾ ਪਵਨ ਵਜਾਇਆ, ਜਿਸ ਵੇਲੇ ਸਾਸ ਜੀ ਉੱਥੇ ਸ਼ਬਦ ਪਹੁੰਚ ਗਿਆ ਨਾ, ਸੰਕਲਪ ਰੂਪ ਹੋ ਕਰਕੇ ਪ੍ਰਾਣਾ ਦੇ ਅੰਦਰ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਕਹਿੰਦੇ ਮੁੜ ਕੇ ਫਿਰ ਜਨਮ ਨਹੀਂ ਹੁੰਦਾ, ਬਹੁਤ ਜਨਮ ਨਾ ਆਬਾ, ਮੁੜ ਕੇ ਜੰਮਣ ਮਰਨ ਤੋਂ ਰਹਿਤ ਹੋ ਜੂ। ਉਹ ਜਿਹੜੀ ਧੁਨ ਸੀ ਨਾ, ਸਤਿਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਉਹ ਧੁਨ ਨੂੰ ਜਗਾਉਣ ਵਾਸਤੇ 2-2.5 ਘੰਟੇ ਘੱਟ ਤੋਂ ਘੱਟ ਜਿਹੜਾ ਸਾਧ ਜ਼ਿੰਦਗੀ ਦਾ ਦਸੌਂਧ ਦੋ ਤਰ੍ਹਾਂ ਦਾ ਮੰਨਿਆ ਗੁਰਮਤ ਦੇ ਅੰਦਰ। ਇੱਕ ਤਾਂ ਦਸੌਂਧ ਖਾਲਸਾ ਜੀ ਮੰਨਿਆ ਵੀ ਆਪਣੀ ਜਿਹੜੀ ਕਿਰਤ ਕਮਾਈ ਕਰਦੇ ਆ ਇਹਦਾ ਦਸਵਾਂ ਹਿੱਸਾ ਜਿਹੜਾ ਸਾਧ ਸਿੰਘ ਜੀ ਉਹ ਗੁਰੂ ਦੇ ਅਰਪਣ ਪਰਮੇਸ਼ਰ ਦੇ ਅਰਪਣ ਕਰਨ, ਦਸਵੇਂ ਹਿੱਸੇ ਚ ਕਦੇ ਬੇਈਮਾਨੀ ਨਹੀਂ ਕਰਨੀ। ਇਹ ਰੱਬ ਦਾ ਸਮਝ ਕੇ ਉਹਨਾਂ ਲੋਕਾਂ ਨੂੰ ਜਿਹੜੇ ਲੋੜਵੰਦ ਹਨ, ਜਿਹੜੇ ਡਿੱਗੇ ਹੋਏ ਨੇ, ਕੋਈ ਬਿਮਾਰ ਹੈ ਉਹਨੂੰ ਦਵਾਈ ਦਵਾ ਦੇਣੀ, ਕਿਸੇ ਦੀ ਲੜਕੀ ਵਿਆਹਣ ਵਾਲੀ ਹੈ ਉਹਦੇ ਧਨ ਖਰਚ ਕਰ ਦੇਣਾ, ਕੋਈ ਭੁੱਖੇ ਨੂੰ ਰੋਟੀ ਦਾ ਹੀਲਾ ਕਰ ਦੇਣਾ, ਕਿਸੇ ਨੂੰ ਨੰਗੇ ਨੂੰ ਵਸਤਰ ਦੇ ਦੇਣਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿ ਦਿੱਤਾ, ਦਾਨ ਕਰਨ ਦੇ ਵੀ ਸਾਧ ਸਿੰਘ ਜੀ ਅੱਜ ਸਾਡੇ ਤਰੀਕੇ ਜਿਹੜੇ ਗਲਤ ਹੋ ਗਏ ਨੇ, ਅਨਰਥ ਹੋ ਰਿਹਾ ਦਾਨ ਦੀ ਥਾਂ ਤੇ। ਮਹਾਰਾਜ ਕਹੇ ਦਾਨ ਦਿਓ ਇਨ ਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀ ਕੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਦਸਵਾਂ ਹਿੱਸਾ ਜਿਹੜਾ ਦਸੌਂਧ ਗੁਰੂ ਦਾ ਦੇਣਾ, ਦਸ ਦਸੌਂਧ ਗੁਰੂ ਕਾ ਦੇ ਰੂੜਾ, ਇਹ ਸ਼ਬਦ ਗੁਰੂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਬਚਨ ਅੰਤ ਵੇਲੇ ਜਦੋਂ ਸਰਾਣਾ ਲਾ ਕੇ ਨਾ ਸਾਧ ਸੰਗੀ ਵੱਡਾ ਖਾਲਸੇ ਨੂੰ ਅੰਤ ਵੇਲੇ 52 ਬਚਨ ਕੀਤੇ ਸਤਿਗੁਰੂ ਜੀ ਨੇ ਸੰਸਾਰ ਤੋਂ ਓਹਲੇ ਹੋਣ ਵੇਲੇ। ਅੱਜ ਸਾਨੂੰ ਸਾਰੇ ਭੁੱਲ ਗਏ, ਸਾਨੂੰ ਤਾਂ ਇਹ ਵੀ ਨਾ ਪਤਾ ਰਿਹਾ ਵੀ ਬਚਨ ਕਿਹੜੇ ਸੀ, ਉਹ ਵੀ 52 ਕਰੇ ਸੀ ਜਾਂ ਨਹੀਂ, ਇਹ ਵੀ ਨੀ ਪਤਾ ਹੈ 52 ਬਚਨ ਤਾਂ ਕੀ ਯਾਦ ਰਹਿਣੇ ਸੀ, ਪ੍ਰਚਾਰ ਹੀ ਨਹੀਂ ਰਿਹਾ। ਪ੍ਰਚਾਰ ਤਾਂ ਆਪਣੇ ਕੋਲੋਂ ਬਣਾਈਆਂ ਗੱਲਾਂ ਦਾ ਹੋ ਗਿਆ, ਜਾਦੇ ਗੁਰਮਤ ਦੀਆਂ ਗੱਲਾਂ ਦਾ ਪ੍ਰਚਾਰ ਘਟਦਾ ਜਾ ਰਿਹਾ ਸਾਧ ਸਿੰਘ ਜੀ, ਗੁਰੂ ਕਿਰਪਾ ਕਰੇ। ਸੋ ਇਸ ਪ੍ਰਕਾਰ ਦੂਸਰਾ ਦਸੌਂਦ ਹੈ ਸਾਧ ਸਿੰਘ ਜੀ ਆਪਣੀ ਜ਼ਿੰਦਗੀ ਦਾ, ਜ਼ਿੰਦਗੀ ਦਾ ਦਸੌਂਦ ਹੈ ਜਿਹੜਾ ਗੁਰੂ ਖਾਲਸਾ ਜੀ, ਜੇ ਆਪਾਂ 24 ਘੰਟਿਆਂ ਨੂੰ ਇਹਦੇ ਵਿੱਚੋਂ ਦਸਵਾਂ ਹਿੱਸਾ ਕੱਢੀਏ ਤਾਂ ਗੁਰੂ ਪਿਆਰੇ ਉਹ 2 ਘੰਟੇ 24 ਮਿੰਟ ਬਣਦੇ ਆ, ਇਹ ਪੂਰਾ ਸਹੀ ਦਸਵਾਂ ਹਿੱਸਾ ਹੈ। ਪਰ 2.5 ਘੰਟੇ 6 ਮਿੰਟ ਇਹਦੇ ਚ ਹੋਰ ਦਾਖਲ ਕਰ ਲਏ, ਉਹ ਕਿਉਂ ਕਰ ਲਏ, ਕੁਝ ਬੈਠਦੇ ਆ ਤੇ ਕੁਝ ਆਸਣ ਲਾਉਂਦੇ ਆ ਵੀ ਸਮਾਂ ਜਿਹੜਾ ਹੈ ਪੂਰਾ ਸਹੀ 2.5 ਘੰਟੇ ਲੱਗ ਜਾਏ, 6 ਮਿੰਟ ਹੋਰ ਪਾ ਕੇ 2.5 ਘੰਟੇ ਦਾ ਹਿਸਾਬ ਰੱਖ ਲਿਆ ਮਹਾਂਪੁਰਸ਼ਾਂ ਨੇ ਵੀ ਘੱਟੋ ਘੱਟ 2.5 ਘੰਟੇ ਜਿਹੜੇ ਹਰ ਰੋਜ਼ ਵਾਹਿਗੁਰੂ ਦੀ ਬੰਦਗੀ ਚਾਹੇ ਬਾਣੀ ਪੜ੍ਹੇ ਚਾਹੇ ਸ਼ਬਦ ਦਾ ਅਭਿਆਸ ਕਰੇ, ਇਹ ਸਾਧ ਸਿੰਘ ਜੀ ਹਰ ਬੰਦੇ ਨੂੰ ਕਰਨਾ ਚਾਹੀਦਾ, ਜ਼ਿੰਦਗੀ ਦਾ ਦਸੌਂਧ ਕੱਢਣਾ ਚਾਹੀਦਾ। ਤੇ ਇਸ ਕਰਕੇ ਨਾ ਜੋ ਅਸੀਂ 2-2.5 ਘੰਟੇ ਸ਼ਬਦ ਦੀ ਧੁਨ ਤੇ ਉਹਨੂੰ ਟੰਕਾਰ ਲਾਉਂਦੇ ਰਹੇ, ਬਾਹਰ ਤੋਂ ਚੋਟ ਲਾਉਂਦੇ ਰਹੇ, ਇੱਕ ਦਿਨ ਐਸਾ ਹੋਏਗਾ ਹਿਰਦੇ ਦੇ ਚੋਂ ਧੁਨ ਜਾਗਰਤ ਹੋ ਜਾਏਗੀ। ਜਦੋਂ ਹਿਰਦੇ ਦੀ ਧੁਨ ਜਾਗਰਤ ਹੋਈ ਫਿਰ ਉਦੋਂ ਨਾਮ ਭਾਈ ਭੁੱਲਿਆ ਨਹੀਂ ਕਰਦਾ, ਜਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਏ, ਫਿਰ ਭੁੱਲ ਨਹੀਂ ਸਕਦਾ ਹੈ। ਅਭਿਆਸ ਹੋਰ ਕਿਹਨੂੰ ਕਹਿੰਦੇ ਹੈ, ਅਭਿਆਸ ਇਹੀ ਅਹਿਸਾਸ ਨਹੀਂ, ਪਹਿਲਾਂ ਤਾਂ ਇਕਾਂਤ ਚ ਬਹਿ ਕੇ ਅਭਿਆਸ ਕਰਨ ਲੱਗਿਆ ਮਨੇ ਨੀ ਕਾਬੂ ਆਉਂਦਾ, ਤੁਸੀਂ ਅਭਿਆਸ ਕਰੋਗੇ ਮਨ ਹੋਰ ਪਾਸੇ ਫਿਰੂਗਾ, ਕਰਾਉਣਾ ਉਸੇ ਤੁਸੀਂ ਹੌਲੀ ਹੌਲੀ ਮਨ ਬਸ ਆਪ ਦਹਿਦਿਸ ਖੋਜਤ ਮੈਂ ਫਿਰੇ ਹੋ, ਜਦ ਦੇਖੋ ਤਤ ਸੋਏ ਦਸੋ ਦਿਸ਼ਾ ਦੇ ਅੰਦਰ। ਕਹਿੰਦੇ ਇਹ ਮਨ ਦਾ ਇਹੀ ਸਵਾਦ ਦੇਖਿਆ ਗਿਆ ਬੇਕਾਬੂ ਹੋਣਾ। ਹਜ਼ੂਰ ਕਹਿੰਦੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਫਿਰ ਭਾਈ ਮਨ ਬਸ ਆ ਜਾਂਦਾ। ਮਨ ਆਪਣੇ ਵਸ ਦੀ ਗੱਲ ਨਹੀਂ, ਇਹਦੇ ਲਈ ਅਰਦਾਸਾਂ ਕਰੇ ਵਾਹਿਗੁਰੂ ਦੇ ਚਰਨਾਂ ਚ, ਪਰ ਇੱਕ ਗੱਲ ਦਾ ਧਿਆਨ ਰੱਖ ਵੀ ਸਰੀਰ ਨੂੰ ਵਜਰ ਕਰਹਿਤ ਨਾ ਸਰੀਰ ਤੋਂ ਹੋਣ ਦੇਵੇ। ਮਨ ਜੇ ਜਾਂਦਾ ਨਾ ਤਾਂ ਬਹੁਤਾ ਇਹਦਾ ਫਿਕਰ ਬਣਾ ਕਰੇ, ਮਨ ਜਾਂਦਾ ਤਾਂ ਜਾਣ ਦੇ, ਅਸਰ ਰੱਖ ਸਰੀਰ ਚਿੱਲੇ ਚੜੀ ਕਮਾਨ ਵੀ ਨਾ ਕਿਉਂ ਕਰ ਚੱਲੇ, ਤੀਰ ਤੀਰ ਤਾਂ ਨੀ ਚੱਲਣ ਲੱਗਿਆ ਜਿਹਨਾਂ ਚ ਕਮਾਨ ਚ ਨਹੀਂ ਪਾਇਆ ਜਾਂਦਾ, ਚਿੱਲੇ ਚ ਚਾੜੇਗਾ ਤਾਂ ਚੱਲੂਗਾ। ਤੂੰ ਸਰੀਰ ਨੂੰ ਵਸ ਵਿਚ ਰੱਖ, ਜਦੋਂ ਸਰੀਰ ਵਸ ਵਿਚ ਹੋ ਗਿਆ ਹੌਲੀ ਹੌਲੀ ਭਾਈ ਮਨ ਵੀ ਵਸ ਵਿਚ ਹੋ ਜਾਊਗਾ। ਪਹਿਲਾਂ 1 ਮਿੰਟ ਲਈ 2 ਮਿੰਟ ਲਈ 10 ਮਿੰਟ ਲਈ ਵਾਧਾ ਵਾਧਾ ਹੋਵੇ ਘੰਟਿਆਂ ਤੇ ਚਲਿਆ ਜਾਂਦਾ, ਉਸ ਤੋਂ ਬਾਅਦ ਇਹ ਕੰਮ ਕਰਦੇ ਵੀ ਅਭਿਆਸ ਕਰਕੇ ਦੇਖਣਾ, ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ, ਜਦੋਂ ਦੇਖਦੇ ਕੰਮ ਕਰਦੇ ਵੀ ਨਹੀਂ ਭੁੱਲਦਾ, ਫਿਰ ਸਾਸ ਹੀ ਗੱਲਾਂ ਸੁਣਦਿਆਂ ਵੀ ਨਹੀਂ ਭੁੱਲਦਾ ਹੰਗੂਰਾ ਵੀ ਦਿੰਦਾ, ਫਿਰ ਗੱਲਾਂ ਕਰਦਿਆਂ ਵੀ ਦੇਖ ਵੀ ਕਰ ਸਕਦੇ ਵਾਹਿਗੁਰੂ ਵਾਹਿਗੁਰੂ। ਜੋ ਗੱਲਾਂ ਕਰਦੇ ਵੀ ਹੋਣ ਲੱਗ ਜਾਏ ਸਮਝ ਵੀ ਹੁਣ ਅਭਿਆਸੀ ਬਣ ਗਏ ਆ। ਉਸ ਤੋਂ ਬਾਅਦ ਫਿਰ ਨੀਂਦ ਆਏ ਤੇ ਭੁੱਲ ਜਾਂਦਾ। ਫਿਰ ਇੱਕ ਦਿਨ ਐਸਾ ਹੁੰਦਾ ਜਦੋਂ ਨੀਂਦ ਤੇ ਭੁੱਖ ਕਾਮ ਇਹ ਤਮੋ ਗੁਣੀ ਛਾਇਆ ਹੈ, ਜਦੋਂ ਬਿਰਤੀ ਤਮੋ ਗੁਣ ਤੋਂ ਉੱਪਰ ਚਲੀ ਜਾਂਦੀ ਹੈ ਨਾ ਸਤੋਵੀਂ ਬਿਰਤੀ ਬਣਦੀ ਹੈ। ਸਾਧਕੀ ਉਪਮਾ ਤਿਹੋ ਗੁਣ ਤੇ ਦੂਰ ਤਿੰਨੇ ਗੁਣਾਂ ਦੀ ਹੱਦ ਨੂੰ ਪਾਰ ਲੰਘ ਜਾਵੇ ਉੱਥੇ ਵੀ ਸੁੱਤਿਆਂ ਦਾ ਵੀ ਚੱਲਦਾ ਭਾਈ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ। ਪ੍ਰਾਣਾਂ ਚ ਐ ਵਸਦਾ ਜਿਵੇਂ ਮਣਕਾ ਸਾਸੀ ਸੂਤਰ ਚ ਪਰੋਇਆ ਬਾਹਰ ਨੀ ਨਾ ਜਾ ਸਕਦਾ ਮਾਲਾ ਦਾ, ਉਹ ਨਾਮ ਜਿਹੜਾ ਪ੍ਰਾਣਾ ਰੂਪੀ ਸੂਤਰ ਦੇ ਅੰਦਰ ਪਰੋਇਆ ਗਿਆ। ਬਿਨ ਧਾਗੇ ਬਿਨ ਸੂਈ ਆਨੇ ਮਨ ਹਰ ਭਗਤੀ ਸੰਗ ਸੀਵਨ, ਇਸ ਪ੍ਰਕਾਰ ਸੁਣਤਾ ਜਾਂਦਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ। ਉਸ ਤੋਂ ਬਾਅਦ ਇਹ ਕਹਿੰਦੇ ਕਹਿੰਦੇ ਵਹੁੜ ਜਨਮ ਨਾ ਬਹੁੜ ਧੀ ਬਹੁੜੋ, ਮੁੜ ਕੇ ਫਿਰ ਵਹੁੜ ਹਮ ਕਾਹੇ ਆਵੇਂਗੇ, ਫਿਰ ਕਾਹਨੂੰ ਜਨਮ ਹੋਊਗਾ ਭਾਈ। ਜਦੋਂ ਨਾਮ ਦੇ ਵਿੱਚ ਮਨ ਪਰੋਇਆ ਗਿਆ ਜਨਮ ਤਾਂ ਹੋਊਗਾ, ਚਿਤ ਲਾਗੋ ਜਿਤ ਵਾਸ਼ਨਾ ਅੰਤ ਸਾਈ ਪ੍ਰਗਟਾ ਨਹੀਂ। ਚਿੱਤ ਜਿੱਥੇ ਵਿਸ਼ਿਆਂ ਦੀ ਵਾਸ਼ਨਾ ਚ ਲੱਗਿਆ, ਸੰਸਾਰ ਦੇ ਵਾਸ਼ਨਾ ਚ ਲੱਗਿਆ, ਪੁੱਤਰਾਂ ਧੀਆਂ ਚ ਲੱਗਿਆ, ਮਾਇਆ ਚ ਲੱਗਿਆ, ਫਿਰ ਮੁੜ ਮੁੜ ਕੇ ਜਮਾਊਗਾ। ਜਮਣਾ ਵਰਨਾ ਵਾਸ਼ਨਾ ਦੇ ਅਧੀਨ ਹੈ, ਜੁਗ ਜੁਗ ਮੇਰੇ ਸਰੀਰ ਦਾ ਵਾਸ਼ਨਾ ਵਧਾ ਆਵੇ ਜਾਵੇ। ਵਾਸ਼ਨਾ ਦੇ ਬੰਨਿਆ ਹੋਇਆ ਸਤਸੰਗ ਜੀ, ਵਾਸਨਾ ਦੇ ਸੰਗਲ ਖੁੱਲ ਗਏ, ਸੁਤੰਤਰ ਹੋ ਗਿਆ, ਮੁਕਤ ਹੋ ਗਿਆ। ਵਾਸਨਾ ਨੂੰ ਕੱਟਣ ਵਾਸਤੇ ਆ ਸਤਿਗੁਰੂ ਦੀ ਸਮਰੱਥ ਬਾਣੀ ਹੈ। ਇੱਕ ਸ਼ਬਦ ਮੇਰੇ ਪ੍ਰਾਣ ਵਸਦਾ ਬਹੁਤ ਜਨਮ ਨਾ ਆਵਾਂ। ਸਮਾਂ ਸਾਸ ਜੀ ਮੈਂ ਸਮਾਂ ਖਿਆਲ ਨਹੀਂ ਕੀਤਾ, 5 ਮਿੰਟ ਹੀ ਰਹਿ ਗਏ, ਹੁਣ ਆਪਾਂ ਆਖਰੀ ਹੱਥ ਕਰਕੇ ਅੱਗੇ ਸਾਸ ਜੀ ਵਿਚਾਰ ਕਰਦੇ ਹਾਂ ਜੀ। ਚਲੋ
ਮਨ ਭੇਦਿਆ ਦਇਆਲ ਸੇਤੀ ਮੇਰੀ ਮਾਈ,
ਇੱਥੇ ਸਾਸ ਜੀ ਮਾਈ ਦਾ ਅਰਥ ਹੈ ਭਾਈ, ਹੇ ਮੇਰੇ ਭਾਈ, ਮਾਈ ਕੀ ਹੇ ਮੇਰੇ ਭਾਈ, ਜਿਹੜਾ ਮੇਰਾ ਮਨ ਹੈ ਨਾ। ਜਗਾਸੂ ਪੁੱਛਦਾ ਮਹਾਰਾਜ ਤੁਸੀਂ ਕਿਵੇਂ ਕਾਬੂ ਕੀਤਾ? ਕਹਿੰਦੇ ਮਨ ਵੇਧਿਆ, ਕਹਿੰਦੇ ਵੇਧਿਆ ਸਾਧ ਸਿੰਘ ਜੀ ਜੁੜੇ ਨੂੰ ਕਹਿੰਦੇ ਨੇ, ਵੇਧਿਆ ਬਿੰਨਣ ਨੂੰ ਕਹਿੰਦੇ ਨੇ, ਵੇਧਿਆ ਲੱਗਣ ਨੂੰ ਕਹਿੰਦੇ ਨੇ। ਕਹਿੰਦੇ ਕਿਵੇਂ ਲੱਗਿਆ ਵਾਹਿਗੁਰੂ ਦੇ ਵਿੱਚ? ਦਇਆ ਦਾ ਆਲਾ ਜੋ ਘਰ ਹੈ, ਆਲ ਆਲੇ ਨੂੰ ਕਹਿੰਦੇ, ਆਲਾ ਘਰ ਨੂੰ ਕਹਿੰਦੇ ਨੇ, ਦਇਆ ਦਾ ਘਰ ਹੀ ਹੈ ਪਰਮੇਸ਼ਰ। ਉਹ ਦਿਆਲੂ ਦੇ ਨਾਲ ਮੇਰਾ ਮਨ ਵੇਧਿਆ, ਅਥਵਾ ਉਸ ਦਿਆਲੂ ਨੇ ਮੇਰੇ ਮਨ ਨੂੰ ਵੇਦਣਾ ਛੇਕ ਪਾਉਣਾ ਹੁੰਦਾ, ਮੇਰੇ ਹਿਰਦੇ ਦੇ ਅੰਦਰ ਵੈਰਾਗ ਦਾ ਛੇਕ ਪਾ ਦਿੱਤਾ। ਉਹ ਵੈਰਾਗ ਦੇ ਛੇਕ ਦੇ ਕਾਰਨ ਹੁਣ ਮੇਰਾ ਮਨ ਐਸਾ ਬਿੰਨਿਆ ਗਿਆ ਨਾ, ਜਿਹੜਾ ਮਨ ਬਿੰਨਿਆ ਗਿਆ ਹੋਵੇ, ਹੀਰੇ ਹੀਰਾ ਵੇਧੇ ਆ, ਹੀਰੇ ਨੂੰ ਹੀਰੇ ਵੇਧ ਸਕਦਾ ਸਾਧ ਸੰਗਤ ਜੀ, ਹੀਰਾ ਹੀਰੇ ਚ ਗਲੀ ਕੱਢ ਸਕਦਾ, ਹੋਰ ਕੋਈ ਚੀਜ਼ ਨਹੀਂ ਕੱਢ ਸਕਦੀ। ਇਸੇ ਤਰ੍ਹਾਂ ਮਨ ਹੀ ਮਨ ਦੇ ਅੰਦਰ, ਮਨ ਦੁਆਰਾ ਹੀ ਮਨ ਨੂੰ ਉਪਦੇਸ਼ ਮਿਲੂਗਾ। ਸੋ ਇਸ ਕਰਕੇ ਗੁਰੂ ਦੇ ਉਪਦੇਸ਼ ਦੁਆਰਾ ਦੇ ਛੇਕ ਪੈਂਦਾ, ਪਰਾ ਕਰੇ ਜੇ ਛੇਕ। ਬੈਰਾਗ ਦਾ ਜਦੋਂ ਛੇਕ ਪੈ ਗਿਆ ਨਾ, ਕਬੀਰ ਸਾਹਿਬ ਨੇ ਕਿਹਾ ਨੀ ਹੈ, ਲਾਗੀ ਹੋਏ ਸੋ ਜਾਣੇ ਤੀਰ, ਰਾਮ ਭਗਤਾਨੀ ਵਾਲੇ ਤੀਰ, ਇਹ ਅਣੀਆਂ ਵਾਲੇ ਤੀਰ ਨਾ, ਤੇ ਜੇ ਐਸੇ ਖੁੱਬ ਗਏ ਨਾ, ਪਰਾ ਕਰੇ ਜੇ ਛੇਕ। ਜਦੋਂ ਛੇਕ ਪੈ ਗਿਆ, ਧਾਗਾ ਪਾਉਣਾ ਤਾਂ ਫਿਰ ਸੌਖਾ ਹੀ, ਉਹਦੇ ਵਿੱਚ ਛੇਕ ਹੀ ਪਾਉਣਾ ਔਖਾ ਹੈ ਸੰਦੀ, ਬੈਰਾਗ ਛੇਕ ਪਾਉਣਾ ਹੀ ਔਖਾ ਹੈ। ਮਨ ਤਾਂ ਫਿਰ ਨਾਮ ਵਿੱਚ ਆਪ ਹੀ ਪਰੋਇਆ ਜਾਂਦਾ, ਛੇਕ ਪੈ ਗਿਆ ਤੇ ਪ੍ਰੇਮ ਦੇ ਸੂਤਰ ਦੇ ਪਰੋ ਕੇ ਸਾਧ ਸਿੰਘ ਜੀ, ਨਾਮ ਤਾਂ ਫਿਰ ਹਰ ਹਰ ਅੱਖਰ ਇਹ ਦੋ ਮਾਲਾ ਹੋ ਜਾਊਗਾ, ਜਪਤ ਜਪ ਪ੍ਰਾਈ ਦੀਨ ਦਇਆਲਾ। ਸੋ ਇਸ ਪ੍ਰਕਾਰ ਕਹਿੰਦੇ ਹਨ, ਮਨ ਵੇਧਿਆ ਦਿਆਲ ਛੇਤੀ ਮੇਰੀ ਮਾਈ, ਮੇਰਾ ਜਿਹੜਾ ਮਨ ਹੈ ਇਹ ਭਾਈ, ਉਹ ਦਿਆਲੂ ਵਾਹਿਗੁਰੂ ਦੇ ਨਾਲ ਵੇਧਿਆ ਕੀ ਬਿੰਨਿਆ ਗਿਆ, ਹੁਣ ਤਾਂ ਛੇਕ ਹੀ ਪੈ ਗਿਆ ਵਿਰਾਗ ਦਾ। ਵੈਰਾਗ ਇਹਨੂੰ ਕਹਿੰਦੇ ਆ ਸਾਧ ਸਿੰਘ ਜੀ, ਗੱਲ ਵੱਧਦੀ ਹੈ। ਵੈ ਦਾ ਅਰਥ ਹੈ ਤਿਆਗ, ਰਾਗ ਦਾ ਅਰਥ ਹੈ ਪ੍ਰੇਮ, ਪਿਆਰ। ਜਿੰਨਾ ਵੀ ਸੰਸਾਰ ਹੈ ਇਹ ਰਾਗ ਕਰਦਾ, ਭਾਵ ਕੀ ਪ੍ਰੇਮ ਕਰਦਾ, ਮੋਹ ਕਰਦਾ, ਖੇਤ ਕੇ ਬੰਧਨ ਤੋੜ ਨਾ ਸਕਦਾ ਤਾਂ ਜਮ ਕਰੇ ਖੁਆਰੀ ਜੀਓ। ਵੈ ਦਾ ਅਰਥ ਹੈ ਤਿਆਗ, ਰਾਗ ਤੇ ਦਵੈਗ ਦਾ ਤਿਆਗ, ਜਿਹਨੀ ਵਿਸ਼ੇ ਵਿਕਾਰਾਂ ਦਾ, ਪਦਾਰਥਾਂ ਦਾ, ਮਾਇਆ ਦਾ, ਪਰਿਵਾਰ ਦਾ, ਰਾਗ ਕਹੀਏ ਮੋਹ ਪਿਆਰ ਨੂੰ, ਵਹਿ ਕੇ ਤਿਆਗ ਦੇਵੇ, ਸੋ ਕਹੀਏ ਵੈਰਾਗ। ਵੈਰਾਗ ਉਹਨੂੰ ਕਹਿੰਦੇ ਆ ਸਾਧ ਸਿੰਘ ਜੀ। ਵੈਰਾਗ ਦੇ ਅਖਰੀ ਅਰਥ ਹਨ, ਮਨ ਵੇਧਿਆ ਦਿਆਲ ਸੇਤੀ ਮੇਰੀ ਮਾਈ। ਅੱਗੇ ਬੋਲੋ ਜੀ,
ਕੌਣ ਜਾਣੇ ਪੀਰ ਪਰਾਈ।
ਹੁਣ ਮੇਰੇ ਵੈਰਾਗ ਦੀਆਂ ਪੀੜਾਂ ਜਿਹੜੀਆਂ ਵਿਛੋੜੇ ਦੀਆਂ ਪੀੜਾਂ ਹੋ ਰਹੀ ਨਾ, ਵਿਰਾਗ ਕਰਕੇ ਵਾਹਿਗੁਰੂ ਕਦੋਂ ਮਿਲੂਗਾ? ਇਹ ਹੁਣ ਪੀੜਾ ਹੋ ਰਹੀਆਂ ਨੇ ਅੰਦਰ, ਜਾ ਕੇ ਅੰਤਰ ਦਰਦ ਨਾ ਪਾਈ, ਸੋ ਕੱਚ ਜਾਣੇ ਪੀਰ ਪਰਾਈ। ਉਹ ਪਰਾਈ ਪੀੜ ਨੂੰ ਕੌਣ ਜਾਣੇ, ਜੋ ਮੇਰੇ ਹਿਰਦੇ ਚ ਲੱਗੀ ਉਹਨੂੰ ਕੌਣ ਜਾਣ ਸਕਦਾ? ਮਹਾਰਾਜ ਵਿਰਾਗ ਵਿੱਚ ਆ ਕੇ ਕਹਿੰਦੇ ਆ, ਕੌਣ ਜਾਣੇ ਪੀਰ ਪਰਾਈ ਮੇਰੇ ਵਿਰਾਗ ਦੀਆਂ ਪੀੜਾਂ ਨੂੰ? ਨਾ ਮੇਰਾ ਪਿਤਾ ਜੀ ਸਮਝਦਾ, ਉਹ ਫਿਕਰ ਕਰਦੇ ਬੈਦਾਂ ਨੂੰ ਲਈ ਫਿਰਦੇ ਆ। ਬੈਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਝਿੜਕੇ ਟਾਓ, ਬੈਦਾ ਤੂੰ ਤਾਂ ਐਵੇਂ ਮੂਰਖ ਆ, ਬਾਹ ਵੜ ਕੇ ਦੇ ਗਏ ਬੈਦਾ। ਬੈਦ ਸੁਜਾਣ ਤੋਂ ਪਹਿਲਾਂ ਰੋਗ ਪਛਾਣ, ਬੈਦ ਬੁਲਾਇਆ ਬੈਦ ਕੀ ਪ੍ਰਗਟ ਢੋਲੇ ਵਾਹ, ਢੋਲਾ ਬੈਦ ਨਾ ਜਾਣੀ ਕਰਕ ਕਰੇ ਜੇ ਮਾਂ। ਮੇਰੇ ਤਾਂ ਹਿਰਦੇ ਚ ਕਰਕ ਹੈ, ਵਿਰਾਗ ਹੈ ਹਿਰਦੇ ਚ ਵਾਹਿਗੁਰੂ ਦੇ ਵਿਛੋੜੇ ਦਾ। ਸੋ ਇਸ ਕਰਕੇ ਕੌਣ ਜਾਣੇ ਪੀਰ ਪਰਾਈ, ਪਰਾਈ ਪੀੜਾਂ ਨੂੰ ਕੌਣ ਜਾਣ ਸਕਦਾ? ਵਿਰਾਗੀ ਦੇ ਹਿਰਦੇ ਦੀ ਦੂਸਰਾ ਭਾਈ ਕੌਣ ਜਾਣ ਸਕਦਾ ਉਹਦੀ ਅਵਸਥਾ ਨੂੰ? ਮੈਂ ਨੀਰ ਵਹਿ ਵਹਿ ਚੱਲੇ ਜੀਓ। ਸੰਤ ਬਾਬਾ ਅਤਨ ਸਿੰਘ ਜੀ, ਮਹਾਂਪੁਰਸ਼ ਸਾਧ ਸਿੰਘ ਜੀ, ਬਜ਼ੁਰਗ ਜਿਹੜੇ ਨਾਲ ਰਹੇ, ਇਹੋ ਜਿਹੇ ਬਜ਼ੁਰਗਾਂ ਦੇ ਬੇਅੰਤ ਉਹਨਾਂ ਦੇ ਬਚਨ ਸੁਣੇ। ਵਿਰਾਗ ਚ ਕੀਰਤਨ ਆ ਕੇ ਕਰਦੇ ਗਲ ਵਾਲਾ ਪਰਨਾ, ਕਈ ਵਾਰ ਦੋਨੇ ਲੜ ਭਿੱਜ ਜਾਂਦੇ ਸਾਧ ਸਿੰਘ, ਅੰਸੂ ਸਿੜਦੇ ਆ ਸਿੜਦੇ ਆ, ਇੰਨਾ ਵਿਰਾਗ ਚ ਆ ਕੇ ਕੀਰਤਨ ਕਰਦੇ ਰਸ ਭਿੰਨਾ। सो इस प्रकार साध सिंह जी मन विद्या दयाल सेती मेरी माई कौन जाने मेरी पीर कौन जाने पीर पराई पराई पीड़ा नु कोई नहीं जानदा है
चिंत पराई
ते साध सिंह हम शब्द है जेड़ा ए फारसी दा है ते कहने इसे तरह कौन जाने पीर पराई हम नाही चिंत पराई ते हमदा अर्थ है तमाम जिन्ने तमाम लोग ना कहने पराई चिंता रो ना ही कोई नहीं किसी की चिंता करदा अपनी अपनी चिंता ही है सारिया नू ते दूसरा कहने हम ना ही चिंत पराई पराई कौन है दे पराई हुई है तत्ता की बनी हुई है कहने हम ना ही चिंत कहने असि चिंत छड़ती दे दी नानक चिंता मत करो चिंता तुसी हे उस नू चिंता जिन्हें वाहगुरू ने पैदा की दे मैं दे दी चिंता नहीं करदा हूं हम ना ही चिंत पराई परिवार की तो करनी हो की है श्री चंद लक्ष्मी दास दी मैं तो अपनी देह की चिंता भी छड़ दित्ती पताई दे कहंदे ने
अगोचर अलख परा चिंता करो हमारी
मन की गमता तो परे इंद्रिया दे अगोचर वेशे जो लख्या न जावे अलख पारा वात रहत अपार कहंदे हे ऐसे विशेषना वाहिगुरु चिंता करो हमारी मैनू पार लगाउण दी चिंता हुण तुसी करो हुण मैनू चिंता नहीं तैनू चिंता करनी पवेगी
जल थल महल भरपुर लेना कड़कड़ जोत तुम्हारी
जल पानी वाली जगह थल खुशक जगह मही धरती अल आकाश भरपुर तू महाराज सारी जगह ही धरती दे विच जला थलां दे अंदर भरपूर हो रहे हैं मही धरती अल आकाश दे विच लीना लीन हो रहे हैं घटा घटा दे अंदर तुम्हारी तुहाड़ी जोत सत्ता है चेतन सत्ता
सिख मत बुद्ध तुम्हारी मंदिर तेरे
ते सिख्या शास्त्रक ज्ञान मत व्यवहारक ज्ञान बुद्ध आत्म बछैनी बुद्धि ए सब तुम्हारी तुहाड़ी दित्ती हुई है महाराज जे किसे नु शास्त्रक ज्ञान होया ता भी तुसी ओ कृपा कीती है जे व्यवहारक किसे नु मत है ता भी तुहाड़ी जे आत्म बछैनी बुद्ध ता भी तुहाड़ी दित्ती हुई है ते इसे तरह साध सिंह जी कहंदे ने कहंदे हे वाहिगुरु तुम्हारी तुहाड़ी आ जिहड़ी दित्ती हुई बुद्ध है ना इस बुद्ध दे अंदर तुहाड़ी दित्ती हुई मत की है सिख्या द्वारा मैं ए सिख्या सब सिख्या नू धारण कीता है इनू सिख्या नू धार के मंदिर शाबां तेरे मैं तेरे हुण मंदिर शाबां जिथे सतगुरु जांदे धर्मशाल बनाउंदे घर घर अंदर धर्मशाल इत्थे बह के भाई कथा कीर्तन करिया करो ते इस प्रकार मंदिर शावां तेरे मैं ओ मंदिर बनावा ते जिथे बह के लोकी तेनू याद करन शावां नूं बनाउण दा आसरा मंदिरां अधिष्ठान दा आसरे दा शावां ना आसरे मंदिर आसरा तो सारे जीवां दा हे परमेश्वर वाहिगुरु अधिष्ठान रूप है शावां की है तेरे आसरे नूं सारे शावां दा अर्थ आसरा भी हुंदा है इस प्रकार हे वाहिगुरु
कुछ दिन अवर ना जाना मेरे साहेबा गुणगान नित तेरे
हे मेरे वाहिगुरु तेतो बिना मैं अवर होर किसे देवी देवते नु नहीं जानदा हां हे मेरे साहेब मालिक तेरे नित ही गुण गाउंदा रहा हर वक्त उठत बैठ सोवत नाम हर वेले तेरे गुण गावा
जी अजंत सब शरण तुम्हारी सर्वोच्च तुद पासे
जंत सूखम जीव अस्थूल सारे तुहाड़ी ओ शरण महाराज सारिया की चिंता तुहानू है जिथे जिथे जीव पैदा किए महाराज सर चिंत तुद पासे तुहाडे पास ही चिंता असि तां एवें चिंता करी जाने हैं पाखण कीट गुप्त होए राजा ताचो मार्ग नाही कह धन्ना पूर्ण ताव को मत रे जीड राही काटे डरदे पत्थरां च भी कीड़िया नू पालदा
जो तुद भावै सोई चंगा एक नानक की अरदासे
हे मेरे वाहिगुरु जो तेनू भाउंदा है ना आए हुणे साहस जी भाणे की साखी सुन के हटे हो भाणे विच को विरला आया जो तुद भाव है सोई चंगा मेरे लिए ओही चंगा है जो तेनू पौंदा है एक नानक की अरदास मैं नानक दी तेरे चरणा च महाराज अरदास है ऐसे साध जी समाप्ति है भुला चुकन की खिमा करनी सतगुरु महाराज सचे पातशाह की महान बख्शिश हुई है मस्तवाणी संप्रदे साध जी महान कीर्तिनी है बाबा जंग सिंह जी और बाबा मिठा सिंह जी जिन्हों का पंथ विशेष करके साध जी ना श्रोमणी कमेटी के बड़े कई साल साध जी सेवा निभाई है मैंबर रहे श्रोमणी कमेटी के पंथक सेवा भी बेअंत हन सतगुरु महाराज सचे पातशाह बख्श सिंह साहब जी भाई गुरदीप सिंह जी होर बेअंत गुरमुख सारे धन्यवाद संगतां दा धन्यवाद जिन्हां ने प्यार अते सत्कार दे नाल पाई गुरु अमृत सुने हुए सुने हन आ हुण महापुरशां दे कोलों कीर्तन सरवण करिए जी भुलां चुकां दी खिमा करनी इत्थे ही समाप्ति है
जी जन सब शरण तुम्हारी सर्व चिंत तुद पासे जो तुद भावै सोई चंगा एक नानक की अरदासे
हे अच्युत हे पार ब्रह्म अविनाशी अविनाश हे पूर्ण हे सर्व मैं दुख पंजन गुण तास हे संगी निरंकार हे निर्गुण सब टेक हे गोविंद हे गुण निधान जापै सदा गवे हे अपरंपर हर हरे है पहो बनहार
ਕੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਹੇ ਠਾਕੁਰ ਹਾਂ ਦਾਸ ਰਹੁ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰਪਾਰੇ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰਪਾਰੇ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ